ਗੁਰੂ ਨਾਨਕ ਪਦ
ਪੰਕਜ ਬੰਦਨ ਪਾਦ ਪੰਕਜ ਬੰਦਨ
ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰ ਰਾਇ ਨਮੋ ਕਰ ਸ਼੍ਰੀ ਹਰ ਕ੍ਰਿਸ਼ਨ ਮਨਾ ਤੇਗ ਬਹਾਦਰ
ਪਰਮ ਕਿਰਪਾਲਾ ਜੀ ਪਰਮ ਕਿਰਪਾਲਾ
ਸ਼੍ਰੀ ਗੁਰੂ ਗੋਬਿੰਦ ਸਿੰਘ
ਬੇਸਾਲਾ
ਤਰੋਂ ਤਰਾ ਪਰ ਪੁਨ ਪੁਨ ਵਾਹਿਗੁਰੂ ਪੁਨ ਪੁਨ
ਸੀਸਾ
ਬੰਦੋ ਬਾਰ ਬਾਰ
ਜਗਦੀਸਾ
ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ
ਹੈ
ਬਿਘਨ ਬਿਨਾਸਨ
ਸੋਏ
ਜਿਸ ਮਹ ਅਮਰਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ
ਅਨੁਰਾਗ
ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਾਬੋ ਕੀ ਤਲਵੰਡੀ ਪਹੁੰਚੇ ਨੇ। ਭਾਈ ਡੱਲੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੇਵਾ ਕੀਤੀ ਹੈ। ਆਪਣੇ ਮਹਿਲਾਂ ਵਿੱਚੋਂ ਕਈ ਦਿਨ ਸਤਿਗੁਰਾਂ ਦੇ ਲੰਗਰ ਦੀ ਸੇਵਾ ਕਰਦਾ ਰਿਹਾ, ਪਰ ਕੁਝ ਦਿਨਾਂ ਬਾਅਦ ਸਤਿਗੁਰਾਂ ਨੇ ਹੁਕਮ ਕੀਤਾ ਕਿ ਹੁਣ ਲੰਗਰ ਸਾਡੇ ਕੋਲ ਹੀ ਤਿਆਰ ਹੋਇਆ ਕਰੇਗਾ। ਭਾਈ ਡੱਲੇ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਘਰ ਵਿੱਚ ਜੋ ਕੁਝ ਵੀ ਆਪ ਜੀ ਦਾ ਬਖਸ਼ਿਆ ਹੋਇਆ। ਮਹਾਰਾਜ ਜੀ ਨੇ ਆਖਿਆ, ਭਾਈ ਡੱਲਾ ਜੀ ਤੁਹਾਡੀ ਸੇਵਾ ਪ੍ਰਵਾਨ ਹੈ, ਤੁਹਾਡੇ ਤੇ ਸਾਡੀਆਂ ਖੁਸ਼ੀਆਂ ਹਨ। ਇਹਨੇ ਨੂੰ ਦਿੱਲੀ ਤੋਂ ਚੱਲ ਕੇ ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਚੱਲ ਕੇ ਸਤਿਗੁਰਾਂ ਦੇ ਕੋਲ ਪਹੁੰਚੇ ਨੇ। ਮਨ ਵਿੱਚ ਬੜੀ ਭਾਰੀ ਵੈਰਾਗ ਦੀ ਹਾਲਤ ਹੈ, ਪੁੱਤਰ ਨਜ਼ਰ ਨਹੀਂ ਆਉਂਦੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਾਤਾ ਸੁੰਦਰੀ ਔਰ ਮਾਤਾ ਸਾਹਿਬ ਦੇਵਾਂ ਨੂੰ ਉਪਦੇਸ਼ ਦਿੱਤਾ ਹੈ ਕਿ ਭਾਈ ਇਹ ਸੰਸਾਰ ਨਾਸ਼ਵਾਨ ਹੈ, ਬਿਨਸਣ ਵਾਲਾ ਹੈ, ਨਾਲੇ ਤੁਸੀਂ ਸੂਰਬੀਰ ਬਹਾਦਰ ਪੁੱਤਰਾਂ ਦੀ ਮਾਤਾ ਹੋ, ਜਿਨ੍ਹਾਂ ਨੇ ਆਪਣਾ ਧਰਮ ਨਹੀਂ ਹਾਰਿਆ, ਜੰਗ ਦੇ ਮੈਦਾਨ ਵਿੱਚ ਲੜ ਕੇ ਸ਼ਹੀਦੀ ਪਾਈ, ਐਸੇ ਬਾਬਾ ਅਜੀਤ ਸਿੰਘ ਦੀ ਮਾਤਾ ਹੋ। ਇਸ ਕਰਕੇ ਤੁਹਾਡਾ ਰੁਦਨ ਕਰਨਾ ਸਹੀ ਨਹੀਂ ਹੈ, ਦਰੁਸਤ ਨਹੀਂ ਹੈ। ਸਾਡੇ ਚਾਰੇ ਸਾਹਿਬਜ਼ਾਦੇ ਉਸ ਅਗੰਮ ਤੇ ਆਨੰਦਪੁਰ ਦੇ ਮਹੱਲ ਵਿੱਚ ਜਾ ਵਿਰਾਜੇ ਨੇ, ਜਿੱਥੇ ਸਦਾ ਹੀ ਆਨੰਦ ਹੈ, ਜਿੱਥੇ ਕਦੇ ਵੀ ਕਿਸੇ ਪ੍ਰਕਾਰ ਦਾ ਸੋਗ ਨਹੀਂ ਹੈ। ਇਸ ਕਰਕੇ ਤਿਨਾਂ ਵਾਸਤੇ ਰੁਦਨ ਨਹੀਂ ਕਰਨਾ, ਪਰ ਫਿਰ ਵੀ ਮਾਤਾ ਜੀ ਦੇ ਮਨ ਦੇ ਵਿੱਚ ਬਿਰਹਾ ਦੀ ਹਾਲਤ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਕਿਹਾ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਮੈਂ ਚਾਰ ਪੁੱਤਰ ਵਾਰ ਕੇ ਆ ਲੱਖਾਂ ਹੀ ਆਪਣੇ ਪੁੱਤਰ ਬਣਾ ਲਏ ਨੇ। ਇਹ ਖਾਲਸਾ ਵੀ ਤੁਹਾਡਾ ਪੁੱਤਰ ਹੈ, ਇਹ ਸਾਡਾ ਨਾਦੀ ਪੁੱਤਰ ਹੈ, इतना माण सतगुरु जी ने अपने खालसे पंथ नूं बख्शिया है। भाई डल्ले दे घर दे नेड़े सतगुरां दा डेरा है तो गरीबन बाग सच्चे पातशाह जी महाराज जी जिवें इत्थे मालवे दे इलाके च दमदमा साहब दे इलाके च विचर रहे ने, आओ सारी संगत मन विरतियां एकागर करके साहबे कमाल सतगुरां दा पवित्र इतिहास सरवण करिए। गुरु चरणा दा ध्यान अपने हिरदयां च धारण करदे होयां आप दे जीवन ते रसना दे कल्याण निमित आखिए जी सतनाम।
श्री वाहे गुरु साहिब जीओ।
सतनाम
श्री वाहे गुरु साहिब जीओ। दोहेरा इसी रीत प्रभ जी बसे लड़ांगा मां छोर।
इसे रीत नाल सतगुरु सच्चे पातशाह महाराज श्री गुरु गोबिंद सिंह साहब जी साबो की तलवंडी विच रहन लगे ने। इथे महाराज जी ने हुण निवास रखिया, लड़ाइयां तो सतगुरु जी वेले हो गए ने, जंगा युद्धां तो हुण इस वेले सतगुरु सच्चे पातशाह जी वेले हो गए ने। और इथे जिहड़े कारज रहिंदे सन यानी कि नौवें पातशाह जी दी बाणी जो महाराज जी ने श्री गुरु ग्रंथ साहब विच दर्ज करनी है, एक काम भी सतगुरु सच्चे पातशाह जी महाराज जी ने इत्थे आरंभना है। तो एदां दे होर जेडे कारज ने उह करन वास्ते महाराज जी गुरु कांशी श्री दमदमा साहब विखे रह रहे हन।
कमर कसा खोलियो तेरे सुख को लै सब ओर।
महाराज जी ने अपना कमर कसा इत्थे खोलिया यानी कि जेड़ा जंगा युद्धा दा कमर कसा सी इथे आके महाराज जी ने कमर कसा खोलिया, इथे आके दम लिया जंगा तो वेले होके। दम लैण करके इस जगह दा नाम बनिया है दम दमा साहिब, क्योंकि दम लिया 14 जंगा लड़न तो बाद महाराज जी इथे आए ने। हुण मुड़ के सतगुरां ने कोई अपने जीवन च जंग नहीं लड़नी, हुण जंगा तो सतगुरु जी बिलकुल उपराम ते वेले हो गए ने। इस करके गरीब नवाज पातशाह जी महाराज जी ने इथे आके अपना कमर कसा खोलिया, अपना दम लिया, इस करके इस जगह दा नाम भी श्री दमदमा साहिब है।
चौपाए नाम दमदमा तिसको धरियो।
साबो की तलवंडी विच जेड़ी जगह है जिथे दसवें पातशाह जी महाराज जी उतरे ने, इस जगह दा नाम सतगुरु सच्चे पातशाह जी महाराज जी ने दमदमा साहिब रखिया है।
भय नचिंत कृपन बल हरियो।
महाराज सच्चे पातशाह इथे आके हुण निश्चिंत हो गए ने। हुण दुश्मना दा जेड़ा बल सी ओ बल महाराज सच्चे पातशाह ने हर लिया है, भाव दुश्मना दा जेड़ा बल सी, दुश्मना दा जेड़ा जोर ताकत सी ओ महाराज गरीब नवाज पातशाह जी ने निवार दिता है।
पसरी सुद सब देश विदेश।
और सारिया देशां विदेशां विच महाराज जी दी सुद पसर गई के गुरु कलगीधर पातशाह जी महाराज जी साबो की तलवंडी विच श्री दमदमा साहब विखे इस वेले विराजमान ने। हुण इत्थे सतगुरु जी ने कुछ समा रहना है, इह खबर देशां विदेशां विच जिथे जिथे भी गुरु नानक नाम लेवा सिख बैठे ने हर एक माई भाई दे कोल महाराज जी दी खबर पहुंची है।
आमन संगत लगी हमेशा।
रोज संगतां दा मेला होण लगा, कदे पूर्व तो कदे दखण तो कदे पछम तो कदे उत्तर तो कदे काबल तो कंधार तो पिशावर तो मुल्तान तो धनी खेप दे इलाके तो पखर सखर दे इलाके तो एदा बहुत सारिया संगतां महाराज जी दी खबर सुन के सतगुरु जी श्री दमदमा साहब विखे विराजमान ने। साबो की तलवंडी दर्शन करन वास्ते गुरु के सिख माई भाई आउण लगे हन।
अर्पियो कुरन दर्शन करे
आके सतगुरां दे चरणां विच पिटावां अर्पण करदे ने और बड़े अदब सत्कार सहित आके सतगुरां दे दर्शन करदे हन।
मनोकामना तुरन पूरा।
महाराज जी दे दर्शन करके सारिया गुरसिखां दीआं मनोकामनावां दी पूर्ती हुंदी है। जदों सतगुरां दे दीदार करदे दर्शन करदे ने सब दीआं इच्छावां पूर्ण हुंदीआं, गुरदेव दे दर्शन इच्छा पूर्ती वाले हन। ਜਿਹੜਾ ਮਾਈ ਭਾਈ ਭਾਵਨਾ ਸਹਿਤ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ ਉਦੋਂ ਵੀ ਉਹਨਾਂ ਦੀਆਂ ਇੱਛਾਵਾਂ ਪੂਰਨ ਹੁੰਦੀਆਂ ਸਨ। ਅੱਜ ਵੀ ਜਿਹੜਾ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ ਭਾਵਨਾ ਸਹਿਤ, ਅੱਜ ਵੀ ਉਹਨਾਂ ਮਾਈਆਂ ਭਾਈਆਂ ਦੀਆਂ ਇੱਛਾਵਾਂ ਪੂਰਨ ਹੁੰਦੀਆਂ ਹਨ। ਸਾਹਿਬ ਸੱਚੀ ਪਾਤਸ਼ਾਹ ਜੀ ਮਹਾਰਾਜ ਜੀ ਕਾਮਨਾ ਦੇ ਪੂਰਕ ਹਨ।
ਲਗੈ ਦੀਵਾਨ ਸ਼ਬਦ ਕੋ ਗਾਵੈ,
ਮਹਾਰਾਜ ਜੀ ਦਾ ਦੀਵਾਨ ਦੋਵੇਂ ਸਮੇਂ ਸਜਦਾ, ਸਵੇਰੇ ਅੰਮ੍ਰਿਤ ਵੇਲੇ ਵੀ ਤੇ ਸ਼ਾਮ ਨੂੰ ਸੰਧਿਆ ਸਮੇਂ ਵੀ ਦੀਵਾਨ ਸਜਦਾ, ਔਰ ਦੋਵੇਂ ਸਮੇਂ ਮਹਾਰਾਜ ਜੀ ਦੇ ਦੀਵਾਨ ਦੇ ਵਿੱਚ ਗੁਰਬਾਣੀ ਦੇ ਕੀਰਤਨ ਕਰਨ ਵਾਲੇ ਕੀਰਤਨੀਏ ਰਬਾਬੀ ਬੜੇ ਪਿਆਰ ਨਾਲ ਅਦਬ ਸਤਿਕਾਰ ਨਾਲ ਕੀਰਤਨ ਗਾਇਨ ਕਰਦੇ ਹਨ।
ਪ੍ਰੇਮੀ ਸਿੰਘ ਹਜ਼ਾਰੋਂ ਆਵੈ,
ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰੇਮੀ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਚੱਲ ਕੇ ਆਉਂਦੇ ਹਨ।
ਸ਼੍ਰੀ ਪ੍ਰਭ ਚਰ ਅਕੇਰ ਕੋ ਚਾਲੇ,
ਮਹਾਰਾਜ ਸੱਚੀ ਪਾਤਸ਼ਾਹ ਜੀ ਸ਼ਿਕਾਰ ਖੇਡਣ ਵਾਸਤੇ ਵੀ ਚੜ੍ਹਦੇ ਨੇ, ਕਦੇ ਮਨ ਦੀ ਮੌਜ ਹੁੰਦੀ ਹੈ ਤੇ ਗਰੀਬ ਨਵਾਗ ਸੱਚੀ ਪਾਤਸ਼ਾਹ ਜੀ ਮਹਾਰਾਜ ਦੀ ਸ਼ਿਕਾਰ ਖੇਡਣ ਵਾਸਤੇ ਜਾਂਦੇ ਹਨ।
ਸੰਗੀ ਸਿੰਘ ਰੋਡਤ ਚਾਲੇ,
ਬਹੁਤ ਸਾਰੇ ਸੰਗੀ ਸਿੰਘ ਮਹਾਰਾਜ ਜੀ ਦੇ ਨਾਲ ਘੋੜ ਸਵਾਰ ਹੋ ਕੇ ਆਪੋ ਆਪਣੇ ਵਾਹਨਾਂ ਤੇ ਸਵਾਰ ਹੋ ਕੇ ਨਾਲ ਜਾਂਦੇ ਹਨ।
ਜਬ ਡੇਰੇ ਤੇ ਨਿਕਸਨ ਲਾਗੇ,
ਅੱਜ ਵੀ ਸਤਿਗੁਰੂ ਜੀ ਸ਼ਿਕਾਰ ਤੇ ਚੱਲੇ ਨੇ ਤੇ ਸ਼ਿਕਾਰ ਤੇ ਚੜ ਕੇ ਮਹਾਰਾਜ ਜੀ ਜਦੋਂ ਘੋੜੇ ਤੇ ਸਵਾਰ ਹੋ ਕੇ ਡੇਰੇ ਵਿੱਚੋਂ ਨਿਕਲੇ ਨੇ ਨਾ ਬਾਹਰ ਦਮਦਮਾ ਸਾਹਿਬ ਤੋਂ, ਘੋੜੇ ਤੇ ਸਵਾਰ ਹੋ ਕੇ ਹਾਲੇ ਮਹਾਰਾਜ ਜੀ ਬਾਹਰ ਨੂੰ ਆਏ ਹੀ ਹਨ।
ਕਯੋ ਸਾਧੇ ਕਿਸਤਰੀ ਆਗੇ,
ਮੈਨੂੰ ਇੱਕ ਮਾਈ ਆ ਗਈ ਅੱਗੇ ਘੋੜੇ ਦੇ, ਉਹਨੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਇੱਕ ਸਾਧ ਉਚਾਰਨ ਕੀਤਾ।
ਬਿਨੈ ਕਰਿੰਦੀ ਵੇ ਸਤਿਗੁਰ ਗੋਬਿੰਦ ਸਿੰਘ ਅੱਗੇ,
ਉਹਨੇ ਉਹ ਸੱਦ ਗਾਇਆ, ਮਾਈ ਨੇ ਆ ਕੇ ਸੱਦ ਗਾਉਂਦਿਆਂ ਕਹਿਣ ਲੱਗੀ, ਮੈਂ ਬੇਨਤੀ ਕਰਦੀ ਹਾਂ ਬਿਨੈ ਕਰਿੰਦੀ ਵੇ, ਮੈਂ ਬੇਨਤੀ ਕਰਦੀ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਗੇ ਉਹਨਾਂ ਦੇ ਸਨਮੁਖ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ।
ਸੋਹਣੀ ਦਾੜੀ ਬੀਬੀ ਪੱਗੇ,
ਮੇਰੇ ਸਾਹਿਬ ਦਾ ਸੋਹਣਾ ਦਾੜਾ ਹੈ, ਬੜੀ ਬੀਬੀ ਪੱਗੇ ਦਾ ਮਤਲਬ ਹੈ ਬੜੀ ਸੋਹਣੀ ਦਸਤਾਰ ਮਹਾਰਾਜ ਜੀ ਨੇ ਆਪਣੇ ਸੀਸ ਤੇ ਸਜਾਈ ਹੋਈ, ਬੜੇ ਸੁੰਦਰ ਲੱਗ ਰਹੇ ਨੇ।
ਗੋਤ ਵੜਾਏ ਚ ਪਿੰਡ ਹੈ ਚੱਬੇ,
ਮੇਰੀ ਗੋਤ ਵੜਾਏ ਚ ਹੈ, ਮੈਂ ਵੜੈ ਚ ਗੋਤ ਦੀ ਧਾਰਨੀ ਆ ਤੇ ਪਿੰਡ ਮੇਰਾ ਚੱਬਾ, ਮੈਂ ਚੱਬੇ ਦੀ ਰਹਿਣ ਵਾਲੀ ਹਾਂ।
ਖਾਲੀ ਚੱਲੀ ਜੇ ਇੱਕ ਫਲ ਲੱਗੇ, ਖਾਲੀ ਚੱਲੀ ਜੇ ਇੱਕ ਫਲ ਲੱਗੇ,
ਮੈਂ ਖਾਲੀ ਚੱਲੀ ਆ ਤੇ ਮੈਂ ਖਾਲੀ ਚੱਲੀ ਨੂੰ ਜੇ ਕਿਤੇ ਇੱਕ ਫਲ ਲੱਗ ਜਾਏ ਤੇ ਮੇਰਾ ਵੀ ਜੀਵਨ ਸਫਲਾ ਹੋ ਜਾਏ, ਮੈਂ ਵੀ ਦੁਨੀਆਂ ਚ ਰਲ ਜਾ ਜੇ ਮੈਂ ਖਾਲੀ ਜਾਂਦੀ ਨੂੰ ਇੱਕ ਫਲ ਲੱਗ ਜਾਏ। ਏਦਾਂ ਵੀ ਲਿਖਿਆ ਨਾ ਹੈ ਸੁਲੱਖਣੀ ਵਸਦੀਆਂ ਚੱਬੇ, ਖਾਲੀ ਜਾਂਦੀ ਨੂੰ ਕੋਈ ਫਲ ਲੱਗੇ, ਮਹਾਰਾਜ ਖਾਲੀ ਜਾਂਦੀ ਨੂੰ ਮੈਨੂੰ ਵੀ ਕੋਈ ਫਲ ਲੱਗ ਜਾਏ, ਮੈਨੂੰ ਵੀ ਕੋਈ ਫਲ ਦੀ ਪ੍ਰਾਪਤੀ ਹੋ ਜਾਏ, ਮੇਰਾ ਜੀਵਨ ਸਫਲਾ ਹੋ ਜਾਏ। ਏਦਾਂ ਇਸ ਮਾਈ ਨੇ ਇਹ ਸੱਦ ਪੜਿਆ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਸਾਹਮਣੇ।
ਸੁਣ ਸਾਹਿਬ ਤਿਸ ਕੀ ਦਿਸ਼ੇਰ,
ਮਹਾਰਾਜ ਜੀ ਨੇ ਸੱਦ ਮਾਈ ਦਾ ਸੁਣਿਆ ਤੇ ਸੁਣ ਕੇ ਸਤਿਗੁਰੂ ਜੀ ਦੇ ਮਾਈ ਵੱਲੇ ਵੇਖਿਆ।
ਮੁਸਕਾਨੇ ਪਾਖਿਓ ਕੋ ਫੇਰ,
ਮਹਾਰਾਜ ਜੀ ਮੁਸਕਰਾ ਪਏ, ਹੱਸ ਪਏ ਤੇ ਮੁਸਕਰਾ ਕੇ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ, ਮਾਈ ਇੱਕ ਵਾਰੀ ਫੇਰ ਕਹਿ, ਇਹ ਜਿਹੜਾ ਸੱਦ ਕਿਹਾ ਨਾ ਇੱਕ ਵਾਰੀ ਫੇਰ ਸੁਣਾ ਸਾਨੂੰ।
ਇਸਤਰੀ ਸੁਣ ਕਰ ਬੋਲ ਉਚਾਰਾ,
ਜਿਹੜੀ ਮਾਈ ਸੀ ਉਹਨੇ ਮਹਾਰਾਜ ਜੀ ਦੇ ਬਚਨ ਸੁਣ ਕੇ ਦੁਬਾਰਾ ਫੇਰ ਇਹ ਸੱਦ ਉਚਾਰਨ ਕੀਤਾ।
ਪੁਰਬ ਗਾਵੇ ਉਹ ਜਿਸੀ ਪ੍ਰਕਾਰਾ,
ਜਿਵੇਂ ਉਹਨੇ ਪਹਿਲਾਂ ਗਾਇਆ ਸੀ ਨਾ ਉਸੇ ਤਰ੍ਹਾਂ ਉਹ ਦੁਬਾਰਾ ਸੱਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੜਿਆ ਹੈ।
ਭੂਜੀ ਪ੍ਰਭੂ ਕਹਾਂ ਤੇ ਆਏ,
ਮਹਾਰਾਜ ਜੀ ਕਹਿੰਦੇ ਹੇ ਬੀਬੀ ਦੱਸ ਕਿੱਥੋਂ ਆਈ ਹੈ। ਗਰੀਬ ਨਵਾਜ ਜੀ ਹੁਣ ਪੁੱਛਦੇ ਉਸ ਮਾਈ ਨੂੰ, ਕਹਿੰਦੇ ਹੇ ਮਾਈ ਹੇ ਬੀਬੀ ਦੱਸ ਕਿੱਥੋਂ ਆਈ ਹੈ,
ਕੌਣ ਦੇਸ਼ ਕਿਸ ਗ੍ਰਾਮ ਵਸਾਏ,
ਕਿਹੜੇ ਦੇਸ਼ ਦੀ ਰਹਿਣ ਵਾਲੀ ਹੈ, ਕਿਸ ਪਿੰਡ ਦੀ ਵਸਿੰਦਾ ਹੈ, ਕਿਸ ਪਿੰਡ ਤੋਂ ਚੱਲ ਕੇ ਆਈ ਹੈ।
ਗੁਰੂ ਗਰੀਬ ਨਿਵਾਜ ਸੁਣੀ ਜੈ, ਚੱਬਾ ਮਾਝੇ ਦੇਸ਼ ਜਨੀਜੈ,
ਲੱਗੀ ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਸੁਣੋ, ਮੈਂ ਚੱਬੇ ਪਿੰਡ ਦੀ ਰਹਿਣ ਵਾਲੀ ਹਾਂ, ਮਾਝੇ ਦੇ ਇਲਾਕੇ ਵਿੱਚ ਮਾਝੇ ਦੇ ਦੇਸ਼ ਦੇ ਵਿੱਚ ਪਿੰਡ ਆ ਚੱਬਾ
ਸ਼੍ਰੀ ਅੰਮ੍ਰਿਤਸਰ ਦੱਖਣ ਪਾਸੇ
ਸ਼੍ਰੀ ਅੰਮ੍ਰਿਤਸਰ ਸਾਹਿਬ ਹੈ ਜਿੱਥੇ ਉਹਦੀ ਜਿਹੜੀ ਦੱਖਣੀ ਬਾਈ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਦੱਖਣੀ ਦਿਸ਼ਾ ਹੈ
ਤੀਨ ਕੋਸ ਪਰ ਗ੍ਰਾਮ ਸੁਬਾਸੇ
ਤਕਰੀਬਨ ਤਿੰਨ ਕੋਹ ਦੀ ਵਾਟ ਦੇ ਉੱਤੇ ਮੇਰਾ ਇਹ ਪਿੰਡ ਹੈ ਜਿਹੜੀ ਤਰਨ ਤਾਰਨ ਸਾਹਿਬ ਵਾਲੀ ਪੱਕੀ ਸੜਕ ਹੈ ਉਹਦੇ ਉੱਤੇ ਖਾਲਸਾ ਜੀ ਇਹ ਪਿੰਡ ਹੈ ਚੱਬਾ ਕਹਿਣ ਲੱਗੀ ਮਹਾਰਾਜ ਮੈਂ ਚੱਬੇ ਪਿੰਡ ਦੀ ਰਹਿਣ ਵਾਲੇ ਜਿੱਥੇ ਬਾਬਾ ਨੋਧ ਸਿੰਘ ਜੀ ਦੀ ਸਮਾਧ ਬਣੀ ਹੋਈ ਹੈ ਨਾ ਆਪਾਂ ਜਦੋਂ ਤਰਨ ਤਾਰਨ ਸਾਹਿਬ ਨੂੰ ਜਾਈਦਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੇ ਸੜਕ ਦੇ ਉੱਤੇ ਬਾਬਾ ਨੋਧ ਸਿੰਘ ਜੀ ਦੀ ਸਮਾਧ ਹੈ ਜਿੱਥੇ ਸੰਗਤਾਂ ਮੱਥਾ ਟੇਕ ਕੇ ਸੜਕ ਦੇ ਉੱਤੋਂ ਹੀ ਪੈਸੇ ਰੱਖ ਕੇ ਨਮਸਕਾਰ ਕਰਕੇ ਕੋਈ ਮੱਥਾ ਟੇਕੇ ਬਿਨਾਂ ਨਹੀਂ ਉੱਥੋਂ ਲੰਘਦਾ ਜਿਹੜੇ ਵੀ ਉੱਥੋਂ ਲੰਘਦੇ ਨੇ ਨਮਸਕਾਰ ਕਰਕੇ ਲੰਘਦੇ ਨੂੰ ਚੱਬਾ ਪਿੰਡ ਹੈ ਕਹਿੰਦੀ ਜੀ ਮਹਾਰਾਜ ਮੈਂ ਉਸ ਪਿੰਡ ਦੀ ਚੱਬੇ ਦੀ ਰਹਿਣ ਵਾਲੀ ਹਾਂ ਉਥੋਂ ਦਾ ਮੈਂ ਉਥੋਂ ਚੱਲ ਕੇ ਆਪ ਜੀ ਦੇ ਦਰਸ਼ਨਾਂ ਨੂੰ ਆਈ ਹਾਂ
ਤੈ ਤੇ ਮੈਂ ਆਈ ਤਰ ਆਸਾ ਜਾਚਨ ਪੁੱਤਰ ਆਪ ਕੇ ਪਾਸਾ
ਉਥੋਂ ਮੈਂ ਆਪਣੇ ਮਨ ਚ ਆਸਾ ਧਾਰ ਕੇ ਆਈ ਹਾਂ ਤੁਹਾਡੇ ਕੋਲੋਂ ਪੁੱਤਰ ਮੰਗਣ ਵਾਸਤੇ ਆਈ ਮਹਾਰਾਜ ਤੁਹਾਡੇ ਚਰਣਾ ਚ ਪੁੱਤਰ ਦੀ ਦਾਤ ਲੈਣ ਵਾਸਤੇ ਆਈ ਹਾਂ
ਬੈਠਿਓ ਸਭਾ ਨ ਮੰਗਿਓ ਗਇਓ
ਮਹਾਰਾਜ ਜਦੋਂ ਤੁਸੀਂ ਦੀਵਾਨ ਚ ਬੈਠੇ ਸੀ ਸਭਾ ਵਿੱਚ ਤੇ ਮੈਂ ਥੋੜੀ ਜੀ ਲਾਜ ਰੱਖੀ ਆਪਣੇ ਮਨ ਚ ਤੇ ਸਭਾ ਵਿੱਚ ਮੇਰੇ ਕੋਲੋਂ ਮੰਗਿਆ ਨਹੀਂ ਗਿਆ
ਸਦ ਬਿਖੈ ਤੁਮ ਜਨ ਸਨ ਕਹਿ ਦਿਓ
ਮਹਾਰਾਜ ਹੁਣ ਮੈਂ ਸੱਦ ਬਣਾਇਆ ਤੇ ਸੱਦ ਬਣਾ ਕੇ ਘੋੜੇ ਤੇ ਚੜੇ ਜਾਂਦੇ ਸੀ ਤੇ ਮੈਂ ਇਹ ਸੱਦ ਸੁਣਾ ਦਿੱਤਾ ਤੁਹਾਨੂੰ ਇਹ ਸੱਦ ਬੋਲ ਕੇ ਸੁਣਾ ਦਿੱਤਾ ਹੈ
ਦੂਰ ਪੰਥ ਤੇ ਮੈਂ ਚੱਲ ਆਏ
ਮਹਾਰਾਜ ਬੜੀ ਦੂਰੋਂ ਬੜੇ ਲੰਮੇ ਪੈਂਡੇ ਨੂੰ ਤੈਅ ਕਰਕੇ ਮੈਂ ਇੱਥੇ ਤੁਹਾਡੇ ਕੋਲ ਆਈ ਹਾਂ
ਪੁਰੋ ਕਾਮਨਾ ਸ਼ਰਨ ਤਕਾਈ
ਮਹਾਰਾਜ ਮੈਂ ਤੁਹਾਡੀ ਸ਼ਰਨ ਤੱਕ ਕੇ ਆਈ ਹਾਂ ਗਰੀਬ ਨਵਾਜ ਮੇਰੀ ਕਾਮਨਾ ਪੂਰਨ ਕਰ ਦਿਓ ਮੇਰੀ ਇੱਛਾ ਪੂਰਨ ਕਰ ਦਿਓ ਗਰੀਬ ਨਵਾਜ ਦਇਆ ਨਿਧ ਸਤਿਗੁਰੂ ਜੀ
ਹੁਣ ਪ੍ਰਭ ਹੁਕਮ ਦਾਸ ਕੋ ਕਹਿਓ
ਮਹਾਰਾਜ ਸੱਚੀ ਪਾਤਸ਼ਾਹ ਨੇ ਸੁਣ ਕੇ ਮਾਈ ਦੀ ਫਰਿਆਦ ਆਪਣੇ ਸੇਵਾਦਾਰ ਨੂੰ ਹੁਕਮ ਕੀਤਾ
ਮਾਸਿਆਰ ਕਲਮ ਆਨਿਆ ਬਚਿਓ
ਜਾਓ ਭਾਈ ਅੰਦਰੋਂ ਸਿਆਹੀ ਤੇ ਕਲਮ ਲੈ ਕੇ ਆਓ
ਲਿਆਇਓ ਤੁਰਤ ਗੁਰੂ ਲਿਖ ਦੀਨ
ਮਹਾਰਾਜ ਸੱਚੀ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ ਉਸੇ ਵੇਲੇ ਸੇਵਕ ਗਿਆ ਅੰਦਰੋਂ ਜਾ ਕੇ ਕਲਮ ਸ਼ਾਹੀ ਤੇ ਦਵਾਤ ਤੇ ਕਾਗਜ਼ ਲੈ ਕੇ ਆਇਆ
ਲਿਖਿਓ ਤੁਰਤ ਗੁਰੂ ਲਿਖ ਦੀਨ
ਮਹਾਰਾਜ ਜੀ ਨੇ ਘੋੜੇ ਤੇ ਬੈਠਿਆਂ ਬੈਠਿਆਂ ਹੀ ਕਾਗਜ਼ ਦੇ ਉੱਤੇ ਕਲਮ ਦੇ ਨਾਲ ਇੱਕ ਲਿਖ ਦਿੱਤਾ
ਸਿੱਖ ਨੇ ਦੈਬੇਤ ਕਰ ਲੀਨ
ਤੇ ਉਹ ਕਾਗਜ਼ ਸਿੱਖ ਮਾਤਾ ਨੂੰ ਦੇਣ ਵਾਸਤੇ ਸਤਿਗੁਰਾਂ ਦੇ ਕੋਲੋਂ ਕਾਗਜ਼ ਲਿਆ
ਗੁਰ ਬੋਲੇ ਇੱਕ ਸੁੱਤ ਤੁਰੇ ਦਇਓ
ਮਹਾਰਾਜ ਜੀ ਕਹਿੰਦੇ ਲੈ ਮਾਈ ਤੈਨੂੰ ਇੱਕ ਪੁੱਤਰ ਦੀ ਦਾਤ ਦਿੱਤੀ ਆ ਤੈਨੂੰ ਇੱਕ ਪੁੱਤਰ ਦੀ ਦਾਤ ਦਿੱਤੀ
ਕਾਗਜ਼ ਭਿਖਤ ਸਿੱਖ ਲੱਖ ਲਇਓ
ਹੁਣ ਜਦੋਂ ਇੱਕ ਪੁੱਤਰ ਕਹਿ ਕੇ ਮਹਾਰਾਜ ਜੀ ਨੇ ਕਾਗਜ਼ ਫੜਾਇਆ ਸਿੱਖ ਨੂੰ ਤੇ ਸਿੱਖ ਨੇ ਜਦੋਂ ਕਾਗਜ਼ ਵੱਲ ਵੇਖਿਆ ਕਾਗਜ਼ ਵੱਲ ਤੱਕਿਆ ਤੇ ਵੇਖ ਕੇ ਸਿੱਖ ਬੋਲਿਆ
ਮਹਾਰਾਜ ਇਹ ਸਾਤਾ ਭਇਓ ਮੁਕਤੀ ਕਹੇ ਇੱਕ ਸੁੱਤ ਦਿਓ
ਸਿੱਖ ਕਹਿਣ ਲੱਗਾ ਸਤਿਗੁਰੂ ਜੀ ਕਾਗਜ਼ ਤੇ ਤਾਂ ਸੱਤ ਲਿਖਿਆ ਹੋਇਆ ਤੁਸੀਂ ਮੁੱਖੋਂ ਇੱਕ ਕਹਿ ਰਹੇ ਹੋ ਮਹਾਰਾਜ ਕਾਗਜ਼ ਤੇ ਸੱਤ ਲਿਖਿਆ ਹੋਇਆ ਕਿਉਂਕਿ ਥੋੜਾ ਜਿਹਾ ਹੱਥ ਹਿੱਲ ਜੇ ਤੇ ਇੱਕ ਦਾ ਸੱਤ ਬਣ ਜਾਂਦਾ ਮਹਾਰਾਜ ਜੀ ਨੂੰ ਕਹਿਣ ਲੱਗਾ ਸਤਿਗੁਰੂ ਜੀ ਕਾਗਜ਼ ਤੇ ਸੱਤ ਲਿਖਿਆ ਹੋਇਆ ਮੁੱਖੋਂ ਤੁਸੀਂ ਇੱਕ ਪੁੱਤਰ ਕਹਿ ਰਹੇ ਹੋ
ਸੁਣ ਪ੍ਰਭ ਕਹਿਓ ਸਭ ਤੇ ਹੋਏ
ਮਹਾਰਾਜ ਜੀ ਕਹਿੰਦੇ ਚਲੋ ਜੇ ਸੱਤ ਲਿਖਿਆ ਗਿਆ ਤੇ ਫਿਰ ਇਸ ਮਾਈ ਦੇ ਘਰੇ ਸੱਤ ਹੀ ਪੁੱਤਰ ਹੋਣਗੇ ਸੱਤ ਪੁੱਤਰ ਹੋਣਗੇ ਇਸ ਮਾਈ ਦੀ ਕੁੱਖੋਂ ਤੇ ਮਹਾਰਾਜ ਜੀ ਕਹਿੰਦੇ ਮਾਈ ਜੇ ਸੱਤ ਪੁੱਤਰ ਇੱਕ ਮੰਗਣ ਆਈ ਸੀ ਸੱਤ ਹੋਣਗੇ ਤੇ ਦਸ ਸੱਤਾਂ ਵਿੱਚੋਂ ਗੁਰੂ ਨੂੰ ਕਿੰਨੇ ਦੇਵੇਂਗੀ ਗੁਰੂ ਘਰ ਕਿੰਨੇ ਭੇਟ ਕਰੇਗੀ ਤੇ ਮਾਈ ਕਹਿਣ ਲੱਗੀ ਗਰੀਬ ਨਵਾਜ ਸੱਚੇ ਪਾਤਸ਼ਾਹ ਵੀ ਸੱਤ ਪੁੱਤਰ ਜਿਹੜੇ ਤੁਸੀਂ ਮੈਨੂੰ ਦੇਣੇ ਨੇ ਇੱਕ ਤਾਂ ਜਿਹੜਾ ਹੈ ਉਹ ਪੜੇ ਪੰਚਾਇਤ ਜਾਇਆ ਕਰੇਗਾ ਇੱਕ ਮਾਲ ਡੰਗਰ ਸਾਂਭਿਆ ਕਰੇਗਾ ਇੱਕ ਬਾਹਰ ਖੇਤਾਂ ਦੇ ਵਿੱਚ ਜਾ ਕੇ ਹਲ ਵਾਹਿਆ ਕਰੇਗਾ ਇੱਕ ਵਾਂਢੇ ਜਾਇਆ ਕਰੇਗਾ ਸੱਤਾਂ ਦੇ ਕੰਮ ਗਣਾ ਦਿੱਤੇ ਮਹਾਰਾਜ ਕੋਈ ਵਿਹਲਾ ਹੋਣਾ ਹੀ ਨਹੀਂ ਜਿਹੜਾ ਤੁਹਾਨੂੰ ਦੇ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਪਏ ਕਹਿੰਦੇ ਮਾਈ ਹੁਣ ਲੋਭੀ ਬਣ ਗਈ ਪਹਿਲਾਂ ਇੱਕ ਮੰਗਣ ਆਈ ਸੱਤ ਦੇ ਦਿੱਤੇ ਹੁਣ ਸੱਤ ਵੀ ਥੋੜੇ ਲੱਗਦੇ ਨੇ ਤੂੰ ਕੋਈ ਗੱਲ ਨੀ, ਤੇਰੇ ਹੁਣ ਸੱਤ ਹੀ ਪੁੱਤਰ ਹੋਣਗੇ। ਖਾਲਸਾ ਜੀ, ਏਦਾਂ ਦਾ ਇਤਿਹਾਸ ਛੇਵੇਂ ਪਾਤਸ਼ਾਹ ਦੇ ਜੀਵਨ ਵਿੱਚ ਵੀ ਆਉਂਦਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਵੀ ਇੱਕ ਮਾਈ ਦੇਸਾਂ ਆਈ ਸੀ, ਉਹਨੇ ਵੀ ਇਸੇ ਤਰ੍ਹਾਂ ਕਿਹਾ ਸੀ, ਮਹਾਰਾਜ ਜੀ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਤੇ ਮਹਾਰਾਜ ਜੀ ਨੇ ਕਿਹਾ ਸੀ ਤੇਰੇ ਭਾਗਾਂ ਚ ਨਹੀਂ। ਤੇ ਕਾਗਜ਼ ਦੇ ਉੱਤੇ ਮਹਾਰਾਜ ਜੀ ਨੂੰ ਕਾਗਜ਼ ਕਲਮ ਲੈ ਆਈ, ਕਹਿੰਦੇ ਮਹਾਰਾਜ ਜੀ ਉਦੋਂ ਨੀ ਲਿਖਿਆ, ਹੁਣ ਲਿਖ ਦਿਓ। ਤੇ ਸਤਿਗੁਰੂ ਜੀ ਇੱਕ ਲਿਖਣ ਲੱਗੇ, ਘੋੜਾ ਹਿੱਲਿਆ, ਇੱਕ ਦਾ ਸੱਤ ਪੈ ਗਿਆ। ਮਹਾਰਾਜ ਕਹਿੰਦੇ ਲੈ ਮਾਈ, ਸੱਤ ਪੁੱਤਰ ਹੋਣਗੇ। ਇਹ ਬਚਨ ਛੇਵੇਂ ਪਾਤਸ਼ਾਹ ਦੇ ਜੀਵਨ ਵਿੱਚ ਵੀ ਆਉਂਦਾ ਹੈ, ਦਸਵੇਂ ਪਾਤਸ਼ਾਹ ਦੇ ਸਮੇਂ ਵੀ ਆਹ ਕਥਾ ਆਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਲੋ ਜੇ ਸੱਤ ਲਿਖਿਆ ਗਿਆ ਤੇ ਫਿਰ ਇਸ ਮਾਈ ਦੇ ਘਰੇ ਹੁਣ ਸੱਤ ਹੀ ਪੁੱਤਰ ਹੋਣਗੇ।
ਸੁਣ ਪ੍ਰਭ ਕਹਿਓ ਸਭੀ ਹੋਏ ਆਏ ਦੂਰ ਤੇ ਜਾਚ ਮੋਏ।
ਮਹਾਰਾਜ ਜੀ ਕਹਿੰਦੇ ਮਾਈ ਦੂਰੋਂ ਆਈ ਹੈ, ਚਲੋ ਦੂਰੋਂ ਆਉਣ ਦਾ ਇੰਨਾ ਲਾਭ ਤਾਂ ਹੋਣਾ ਚਾਹੀਦਾ ਸੀ ਵੀ ਇੱਕ ਪੁੱਤਰ ਲੈਣ ਆਈ, ਐਡੀ ਦੂਰੋਂ ਆਈ, ਚੱਲ ਕੇ ਹੁਣ ਸੱਤ ਹੋਣਗੇ। ਗੁਰੂ ਨਾਨਕ ਦੇ ਘਰ ਵਿੱਚ ਕਿਹੜਾ ਕਮੀ ਹੈ, ਇੱਥੇ ਕਿਹੜਾ ਕਿਸੇ ਚੀਜ਼ ਦਾ ਘਾਟਾ ਹੈ, ਇਸ ਕਰਕੇ ਹੁਣ ਸੱਤ ਹੀ ਪੁੱਤਰ ਹੋਣਗੇ।
ਲੈ ਕਾਗਜ਼ ਇਸਤਰੀ ਰਖਾਈ,
ਕਾਗਜ਼ ਲੈ ਕੇ ਉਹ ਮਾਈ ਬੜੀ ਖੁਸ਼ ਹੋਈ, ਪ੍ਰਸੰਨ ਹੋਈ। ਮਾਨੋ ਕਾਗਜ਼ ਨਹੀਂ ਲਿਆ, ਮਾਨੋ ਉਸ ਕਾਗਜ਼ ਦੇ ਰੂਪ ਦੇ ਵਿੱਚ ਉਹਨੂੰ ਸੱਤ ਦੇ ਸੱਤ ਪੁੱਤਰ ਮਿਲ ਗਏ ਨੇ, ਇੰਨੀ ਖੁਸ਼ੀ ਹੋਈ।
ਕਰ ਬੰਦਨ ਕੋ ਸਦਨ ਸਦਾਏ,
ਮਹਾਰਾਜ ਜੀ ਨੂੰ ਵੰਦਨਾ ਕਰਕੇ ਨਮਸਕਾਰ ਕਰਕੇ ਉਹ ਮਾਈ ਆਪਣੇ ਘਰ ਨੂੰ ਵਾਪਸ ਚੱਬੇ ਚਲੀ ਗਈ।
ਸਮਾਂ ਪਾਏ ਸੁਤ ਸਾਥ ਉਪਾਏ,
ਸਮਾਂ ਪਾ ਕੇ ਇਸ ਮਾਈ ਦੇ ਘਰ ਸੱਤ ਪੁੱਤਰਾਂ ਨੇ ਜਨਮ ਲਿਆ। ਉਹ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨ ਸੱਤ ਹੋਏ, ਜੋ ਮਹਾਰਾਜ ਜੀ ਨੇ ਆਪਣੇ ਮੁਖੋਂ ਕਿਹਾ। ਇਨ ਬਿਨ ਉਸੇ ਤਰ੍ਹਾਂ ਸਮਾਂ ਪਾ ਕੇ ਇਸ ਮਾਈ ਦੇ ਗ੍ਰਹਿ ਵਿਖੇ ਸੱਤ ਪੁੱਤਰਾਂ ਨੇ ਜਨਮ ਲਿਆ।
ਗੁਰ ਮਹਿਮਾ ਕੋ ਬੋਬੇ ਦਿੱਤਾਏ,
ਇਹਨੇ ਸਤਿਗੁਰਾਂ ਦੀ ਭਾਰੀ ਮਹਿਮਾ ਵਿਦਤ ਕੀਤੀ। ਜਿੱਥੇ ਜਾਂਦੀ ਸੀ ਇਹੀ ਕਹਿੰਦੀ ਸੀ ਇਹ ਬਾਜਾਂ ਵਾਲੇ ਦੇ ਦਿੱਤੇ ਹੋਏ ਨੇ, ਇਹ ਕਲਗੀਆਂ ਵਾਲੇ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਹੋਏ ਨੇ। ਏਦਾਂ ਮਹਾਰਾਜ ਜੀ ਦੀ ਬੜੀ ਭਾਰੀ ਮਹਿਮਾ ਇਸ ਮਾਈ ਨੇ ਵਿਦਤ ਕੀਤੀ, ਪ੍ਰਗਟ ਕੀਤੀ।
ਅਧਿਆਨ ਸ਼ਿਕਾਰ ਸਿਧਾਈ,
ਇਸ ਮਾਈ ਨੂੰ ਵਰ ਦੇ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਚੱਲ ਪਏ ਉਦਿਆਨ ਵੱਲ।
ਇੱਥੇ ਉੱਤ ਵਿਚਰਤ ਮ੍ਰਿਗ ਨਿਆਰੇ,
ਇੱਧਰ ਉੱਧਰ ਮਹਾਰਾਜ ਜੀ ਵਿਚਰਨ ਲੱਗੇ, ਜੰਗਲ ਦੇ ਵਿੱਚ ਸ਼ਿਕਾਰ ਲੱਭਣ ਲੱਗੇ।
ਨਹੀਂ ਅਖੇਰ ਕੌਣ ਤੇ ਪਾਵਾ,
ਕਿਤੋਂ ਸ਼ਿਕਾਰ ਨਹੀਂ ਮਿਲਿਆ। ਅੱਜ ਜਿਉਂ ਲੱਭਣ ਲੱਗੇ ਸ਼ਿਕਾਰ, ਇੱਧਰ ਉੱਧਰ ਵੇਖੀ ਜਾਣ, ਪਾਲੀ ਜਾਣ, ਪਰ ਕਿਤੋਂ ਕੋਈ ਸ਼ਿਕਾਰ ਨੀ ਮਿਲਿਆ, ਸ਼ਿਕਾਰ ਨੀ ਲੱਭਿਆ।
ਤਬ ਸਿੰਘਨ ਸਨ ਪ੍ਰਭੂ ਅਲਾਵਾ,
ਉਸ ਵੇਲੇ ਮਹਾਰਾਜ ਜੀ ਨੇ ਵੇਖਿਆ ਵੀ ਕੀ ਕਾਰਨ ਅੱਜ ਸ਼ਿਕਾਰ ਹੀ ਨੀ ਲੱਭਿਆ। ਤੋ ਜਿੰਨੇ ਨਾਲ ਦੇ ਸਿੰਘ ਸਨ, ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ
ਕੇ ਸਿੱਖ ਨੇ ਕੰਗਾ ਨਾ ਕਰਿਓ ਜਿਸ ਤੇ ਨਾ ਸ਼ਿਕਾਰ ਕਰ ਪੜਿਓ।
ਮਹਾਰਾਜ ਜੀ ਕਹਿੰਦੇ ਲੱਗਦਾ ਭਾਈ ਤੁਹਾਡੇ ਸਾਰਿਆਂ ਸਿੰਘਾਂ ਵਿੱਚੋਂ ਕਿਸੇ ਨੇ ਕੰਘਾ ਨਹੀਂ ਕੀਤਾ ਕੇਸਾਂ ਵਿੱਚ, ਜਿਸ ਕਰਕੇ ਸ਼ਿਕਾਰ ਨਹੀਂ ਲੱਭਾ। ਤੁਹਾਡੇ ਚੋਂ ਲੱਗਦਾ ਕਿਸੇ ਸਿੰਘ ਨੇ ਕੰਘਾ ਨਹੀਂ ਕੀਤਾ, ਕੇਸਾਂ ਵਿੱਚ ਕੰਘਾ ਨਹੀਂ ਫੇਰਿਆ, ਜਿਸ ਕਰਕੇ ਸ਼ਿਕਾਰ ਨਹੀਂ ਮਿਲਿਆ।
ਸੁਣਿਓ ਸਭਨ ਇੱਕ ਨੇ ਕਹਿ ਦੀਨਾ,
ਜਦੋਂ ਮਹਾਰਾਜ ਜੀ ਦੇ ਬਚਨ ਸਾਰਿਆਂ ਨੇ ਸੁਣੇ, ਉਹਨਾਂ ਸਿੰਘਾਂ ਵਿੱਚੋਂ ਫਿਰ ਇੱਕ ਸਿੰਘ ਬੋਲਿਆ,
ਮੈਂ ਕੰਘਾ ਕੇਸਨ ਨੇ ਕੀਨਾ।
ਕਹਿਣ ਲੱਗਾ ਸਤਿਗੁਰੂ ਜੀ ਕਾਹਲੀ ਕਾਹਲੀ ਚ ਮੈਂ ਨੀ ਕੰਘਾ ਕੀਤਾ, ਅੱਜ ਮੇਰੇ ਕੋਲੋਂ ਮਹਾਰਾਜ ਜੀ ਕੰਘਾ ਨਹੀਂ ਹੋ ਸਕਿਆ।
ਹੁਕਮ ਕਰਿਓ ਅਬ ਵੀ ਕਰ ਲੀਜੈ,
ਮਹਾਰਾਜ ਜੀ ਨੇ ਹੁਕਮ ਕੀਤਾ, ਕਹਿੰਦੇ ਹੁਣੇ ਵੀ ਕੁਝ ਨੀ ਵਿਗੜਿਆ, ਬਹਿ ਜਾ ਇੱਥੇ ਤੇ ਹੁਣੇ ਕੰਘਾ ਕਰ ਲੈ। ਇੱਥੇ ਵੇਖੋ ਸਤਿਗੁਰੂ ਜੀ ਆਪਣੇ ਸਿੰਘ ਨੂੰ ਜਿੱਥੇ ਪਰਮਾਤਮਾ ਨਾਲ ਜੋੜ ਰਹੇ ਨੇ, ਉੱਥੇ ਸਰੀਰਕ ਸਫਾਈ ਦਾ ਵੀ ਖਿਆਲ ਰਖਵਾਉਂਦੇ ਨੇ ਕਿ ਸਰੀਰਕ ਤੌਰ ਤੇ ਵੀ ਤੂੰ ਸਾਫ਼ ਸੁਥਰਾ ਹੋ ਕੇ ਰਹਿਣਾ ਸਿੱਖ। ਦੇਵਤਾ ਜੋ ਬਣਾਇਆ ਸਤਿਗੁਰਾਂ ਨੇ ਆਪਣੇ ਸਿੱਖ ਨੂੰ, ਤੇ ਜਿਹੜਾ ਸਿੰਘ ਹੈ ਉਹ ਕਿਸ ਦੋ ਵਕਤ ਮਹਾਰਾਜ ਜੀ ਦਾ ਹੁਕਮ ਹੈ ਕੰਘਾ ਕਰਨ ਦਾ, ਦੋ ਵਕਤ ਸੁਬਾਹ ਤੇ ਸ਼ਾਮ ਨੂੰ ਦੋ ਵਕਤ ਕੰਘਾ ਕਰਨ ਦਾ ਹੁਕਮ ਹੈ। ਖਾਲਸਾ ਜੀ ਕੰਘਾ ਕੀਤਿਆਂ ਸੁਰਤਾ ਬਿਰਤਾ ਕਾਇਮ ਹੋ ਜਾਂਦਾ, ਜਿੰਨਾ ਮਰਜ਼ੀ ਦਲਿੱਦਰ ਪਿਆ ਹੋਵੇ, ਆਲਸ ਪੈਂਦਾ ਹੋਵੇ, ਨੀਂਦ ਆਉਂਦੀ ਹੋਵੇ, ਤੁਸੀਂ ਕੇਸਾਂ ਵਿੱਚ ਥੋੜਾ ਜਿਹਾ ਜ਼ੋਰ ਨਾਲ ਕੰਘਾ ਫੇਰੋ, ਐਨ ਸਾਵਧਾਨਤਾ ਹੋ ਜਾਂਦੀ, ਸਰੀਰ ਐਨ ਚੁਸਤ ਫੁਰਤ ਹੋ ਜਾਂਦਾ। ਇਹ ਲੱਕੜੀ ਦਾ ਕੰਘਾ ਹੀ ਹੋਣਾ ਚਾਹੀਦਾ ਕੇਸਾਂ ਦੇ ਵਿੱਚ, ਕਈ ਅੱਜ ਕੱਲ੍ਹ ਸੱਜਣ ਪਲਾਸਟਿਕ ਦੇ ਕੰਘੇ ਵੀ ਵਰਤਣ ਲੱਗ ਪਏ ਨੇ, ਨਹੀਂ ਕੰਘਾ ਲੱਕੜੀ ਦਾ ਹੀ ਹੋਣਾ ਚਾਹੀਦਾ। ਲੱਕੜੀ ਦਾ ਹੀ ਕੰਘਾ ਕਿਉਂ ਹੋਣਾ ਚਾਹੀਦਾ? ਇਹਦੇ ਵਿੱਚ ਵੀ ਖਾਸੀਅਤ, ਇਹਦੇ ਵਿੱਚੋਂ ਇੱਕ ਪ੍ਰਕਾਰ ਦਾ ਕਰੰਟ, ਜਿਹੜੀ ਊਰਜਾ ਹੈ ਲੱਕੜੀ ਦੇ ਕੰਘੇ ਚੋਂ ਸਾਡੇ ਕੇਸਾਂ ਵਿੱਚ ਫੇਰਦਿਆਂ ਸਾਨੂੰ ਮਿਲਦੀ ਹੈ, ਜੋ ਪਲਾਸਟਿਕ ਦੇ ਕੰਘੇ ਚੋਂ ਨਹੀਂ ਮਿਲਦੀ। ਇਸ ਕਰਕੇ ਲੱਕੜੀ ਦਾ ਹੀ ਕੰਘਾ ਹੋਣਾ ਚਾਹੀਦਾ ਸਾਡੇ ਕੇਸਾਂ ਵਿੱਚ, ਔਰ ਕੰਘਾ ਰੱਖਣਾ ਵੀ ਕੇਸਾਂ ਦੇ ਵਿੱਚ ਹੀ ਚਾਹੀਦਾ। ਕਈ ਸਾਡੇ ਸੱਜਣ ਕੰਘਾ ਜਿਹੜਾ ਉਹ ਕਿਰਪਾਨ ਨਾਲ ਬੰਨ੍ਹ ਛੱਡਦੇ ਨੇ, ਐਸਾ ਵੀ ਨਹੀਂ ਹੋਣਾ ਚਾਹੀਦਾ। ਕੰਘਾ ਹਮੇਸ਼ਾ ਜੂੜੇ ਦੇ ਵਿੱਚ ਹੀ ਹੋਣਾ ਚਾਹੀਦਾ ਕੇਸਾਂ ਦੇ ਵਿੱਚ। ਅੱਜ ਕੱਲ੍ਹ ਤਾਂ ਪੱਗਾਂ ਵੀ ਸਿੰਘ ਬੰਨਦੇ ਨੇ ਤੇ ਕੇਸ ਖੋਲ ਕੇ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਡਿਜ਼ਾਇਨ ਬਣਾ ਬਣਾ ਕੇ। ਮੈਂ ਇੱਕ ਦਿਨ ਕਿਸੇ ਵਿਆਹ ਦੇ ਵਿੱਚ ਪੱਗਾਂ ਬੰਨਦਿਆਂ ਵੇਖ ਲਿਆ ਮੁੰਡਿਆਂ ਨੂੰ, ਸਿੰਘਾਂ ਨੂੰ, ਤੇ ਪੱਗਾਂ ਬੰਨਦੇ ਕਿਸੇ ਨੇ ਕੇਸ ਏਦਾਂ ਘੁੱਟ ਜੀ ਮਾਰ ਕੇ ਪਿਛਲੇ ਪਾਸਿਓਂ ਦੀ ਬੰਨ ਲਏ, ਜੂੜਾ ਹੀ ਨਹੀਂ ਕੀਤਾ ਕੰਘ। ਕਈਆਂ ਨੇ ਦੋ ਦੋ ਚੂੰਡੀਆਂ ਜੀਆਂ ਬਣਾ ਲਈਆਂ, ਇੱਕ ਇੱਧਰ ਜਿਵੇਂ ਸਿੰਘ ਜੇ ਹੁੰਦੇ ਨੇ। ਮੈਂ ਆਖਿਆ ਇਹ ਕਹਿੰਦੇ ਇਹਦੇ ਨਾਲ ਪੱਗ ਸੋਹਣੀ ਆਉਂਦੀ ਹੈ। ਭਾਈ ਪੱਗ ਤਾਂ ਉੱਦਾਂ ਵੀ ਸੁੰਦਰ ਆ ਜਾਣੀ ਹੈ ਜੇ ਜੂੜਾ ਕੀਤਾ ਹੋਵੇਗਾ, ਕੇਸਾਂ ਦਾ ਸਤਿਕਾਰ ਵੀ ਕਰਨਾ, ਕੰਘਾ ਵੀ ਕੇਸਾਂ ਦੇ ਵਿੱਚ ਹੋਣਾ ਚਾਹੀਦਾ ਹੈ। ਤੋ ਇਹਨਾਂ ਸਾਰੀਆਂ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ। ਇਹ ਸਾਡੀ ਮਰਿਆਦਾ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਚਲਾ ਕੇ ਦਿੱਤੀ ਹੈ, ਉਸ ਮਰਿਆਦਾ ਦੇ ਪਾਲਣਾ ਅਸੀਂ ਨਾ ਕਰਾਂਗੇ ਤੇ ਕਿਹਨੂੰ ਅੱਗੇ ਕਿਹਨੂੰ ਕਹਾਂਗੇ ਕਰਨ ਵਾਸਤੇ? ਜੇ ਅਸੀਂ ਉਸ ਮਰਿਆਦਾ ਨੂੰ ਪਾਲਾਂਗੇ ਤਦੇ ਹੀ ਤਾਂ ਉਹ ਮਰਿਆਦਾ ਅੱਗੇ ਚੱਲੇਗੀ। ਕਿੰਨੀਆਂ ਮਰਿਆਦਾਵਾਂ ਨੇ ਜਿਹੜੀਆਂ ਸਮਾਂ ਪਾ ਕੇ ਸਾਡੇ ਵਿੱਚੋਂ ਅਲੋਪ ਹੀ ਹੁੰਦੀਆਂ ਚੱਲੀਆਂ ਜਾ ਰਹੀਆਂ ਨੇ? ਕਿੰਨੇ ਬੋਲੇ ਸਾਡੇ ਅਲੋਪ ਹੁੰਦੇ ਜਾ ਰਹੇ ਨੇ, ਕਿੰਨੀਆਂ ਮਰਿਆਦਾਵਾਂ ਸਾਡੀਆਂ ਅਲੋਪ ਹੁੰਦੀਆਂ ਚੱਲੀਆਂ ਜਾ ਰਹੀਆਂ ਨੇ। ਤੋ ਇਸ ਪ੍ਰਕਾਰ ਦੇ ਨਾਲ ਉਹ ਮਰਿਆਦਾਵਾਂ ਜੇ ਹੌਲੇ ਹੌਲੇ ਕਰਕੇ ਇਹ ਵੀ ਛਡਾਉਂਦੇ ਜਾਵਾਂਗੇ, ਹੌਲੇ ਹੌਲੇ ਬਿਲਕੁਲ ਹੀ ਨਾਸਤਕ ਹੋ ਜਾਵਾਂਗੇ। ਇਸ ਕਰਕੇ ਭਾਈ ਕੰਘਾ ਕਰਨ ਦੀ ਵੀ ਮਰਿਆਦਾ ਮਹਾਰਾਜ ਜੀ ਹੁਣ ਹੁਕਮ ਕਰ ਰਹੇ ਨੇ, ਕਹਿੰਦੇ ਵੀ ਕੰਘਾ ਨਹੀਂ ਕੀਤਾ ਕਿਸੇ ਸਿੰਘ ਨੇ ਤਾਂ ਸ਼ਿਕਾਰ ਨਹੀਂ ਮਿਲਿਆ। ਜਦੋਂ ਕਿਸੇ ਕੰਮ ਵਾਸਤੇ ਵੀ ਜਾਣਾ, ਕੰਘਾ ਕਰਕੇ ਦਸਤਾਰ ਬੰਨ੍ਹ ਕੇ ਤਿਆਰ ਬਰ ਤਿਆਰ ਹੋ ਕੇ ਜਾਓ, ਸ਼ਕਲ ਸੂਰਤ ਵੇਖ ਕੇ ਵੀ ਅਗਲੇ ਤੇ ਪ੍ਰਭਾਵ ਪੈਂਦਾ ਹੈ। ਜਿਹਦੇ ਕੋਲ ਕੰਮ ਜਾਣਾ ਉਹਦੇ ਤੇ ਪ੍ਰਭਾਵ ਪੈਂਦਾ। ਜੇ ਮੂੰਹ ਲਿਬੜਿਆ ਚੁੰਝੜਿਆ ਜਾ ਹੋਵੇ, ਸੁਸਤੀ ਜੀ ਪਈ ਹੋਵੇ, ਵਾਲ ਜੇ ਖਿੰਡੇ ਹੋਣ, ਪੱਗ ਟੇਢੀ ਮੇਢੀ ਜੀ ਹੋਈ ਹੋਵੇ, ਤੇ ਉਹ ਵੇਖ ਕੇ ਕਹਿੰਦਾ ਇਹ ਬੰਦੇ ਨੂੰ ਕੀ ਕੰਮ ਦੇਣਾ? ਸ਼ਕਲ ਵੇਖ ਕੇ ਕਹਿ ਦਿੰਦਾ ਵੀ ਜਾਓ। ਉਹ ਚਿਹਰਾ ਮੋਹਰਾ ਵੇਖ ਕੇ ਵੀ ਤਾਂ ਅਗਲੇ ਕਹਿੰਦੇ ਨੇ ਨਾ, ਪ੍ਰਭਾਵ ਪੈਂਦਾ। ਇਸ ਕਰਕੇ ਤਿਆਰ ਉਬਰ ਤਿਆਰ ਹੋ ਕੇ ਰਹਿਣਾ, ਜਦੋਂ ਕਿਤੇ ਜਾਣਾ ਉਦੋਂ ਕੰਘਾ ਕਰਕੇ ਜਾਣਾ ਤਿਆਰ ਉਬਰ ਤਿਆਰ ਹੋ ਕੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬਈ ਕਿਸੇ ਨੇ ਕੰਘਾ ਨਹੀਂ ਕੀਤਾ, ਅੱਜ ਤਾਂ ਨਹੀਂ ਸ਼ਿਕਾਰ ਮਿਲਿਆ। ਇੱਕ ਕਹਿੰਦਾ ਜੀ ਮੈਂ ਨਹੀਂ ਕੀਤਾ, ਪਾਤਸ਼ਾਹ ਕਹਿੰਦੇ ਹੁਣੇ ਕਰ, ਬਹਿ ਜਾ ਇੱਥੇ ਹੀ। ਜੇ ਸਾਡੇ ਵਰਗਾ ਸਿੰਘ ਹੁੰਦਾ ਤੇ ਕਿਸੇ ਨੇ ਕਹਿਣਾ ਸੀ ਮਹਾਰਾਜ ਕੰਘਾ ਤਾਂ ਮੇਰਾ ਡਰੈਸਿੰਗ ਟੇਬਲ ਚ ਪਿਆ, ਤੇ ਮੈਂ ਹੁਣ ਕਿੱਥੋਂ ਲਿਆਵਾਂ, ਕੰਘਾ ਕਿਵੇਂ ਕਰਾਂ? ਪਰ ਉਹ ਤਿਆਰ ਬਰ ਤਿਆਰ ਸਿੰਘ ਸੀ, ਕੇਸਾਂ ਚ ਰੱਖਦੇ ਸੀ। ਉਹ ਕੰਘਾ ਕਰਕੇ ਕੰਘਾ ਡਰੈਸਿੰਗ ਟੇਬਲ ਚ ਨਹੀਂ ਸੀ ਰੱਖਦੇ, ਕੰਘਾ ਵੀ ਕੇਸਾਂ ਚ ਹੀ ਰੱਖਦੇ ਸੀ, ਕਿਤੇ ਵੀ ਲੋੜ ਪੈ ਜੇ, ਜਿੱਥੇ ਲੋੜ ਪੈ ਜੇ ਕੰਘਾ ਕਰ ਲਓ। ਉਹ ਇਸ ਪ੍ਰਕਾਰ ਨਾਲ ਉੱਥੇ ਹੀ ਬਹਿ ਕੇ ਫਿਰ ਉਹ ਸਿੰਘ ਨੇ ਕੰਘਾ ਕਰਨਾ ਸ਼ੁਰੂ ਕੀਤਾ।
ਹੁਕਮ ਕਰਿਓ ਅਬ ਵੀ ਕਰ ਲੀਜੈ,
ਕੀਤਾ ਭਾਈ ਹੁਣ ਵੀ ਕੰਘਾ ਕਰ ਲੈ,
ਤੂਰਨ ਬਣੋ ਸੁਚੇਤ ਮਲੀਜੈ,
ਛੇਤੀ ਨਾਲ ਸੁਚੇਤ ਹੋ ਕੇ, ਸਾਵਧਾਨ ਹੋ ਕੇ, ਕੰਘਾ ਕਰਕੇ ਦਸਤਾਰ ਬੰਨ ਕੇ ਸਾਡੇ ਨਾਲ ਰਲ ਜਾ।
ਚਿੰਨ ਤਿੰਨ ਸੁਨਤ ਕੇ ਕਰ ਲੀਨ,
ਮਹਾਰਾਜ ਜੀ ਦਾ ਬਚਨ ਸੁਣਦਿਆਂ ਉਸੇ ਵੇਲੇ ਉਹ ਸਿੰਘ ਨੇ ਸੱਤ ਬਚਨ ਕਿਹਾ ਤੇ ਕੰਘਾ ਕੀਤਾ।
ਸੰਗ ਮਿਲਾਏ ਪਿਆਨੋ ਕੀਨ,
ਉਹਨੂੰ ਆਪਣੇ ਨਾਲ ਮਿਲਾ ਕੇ ਸਤਿਗੁਰੂ ਜੀ ਚੱਲ ਪਏ।
ਪੁਨ ਉਦਿਆਨ ਬਿਕਾ ਜਬ ਫਿਰੇ,
ਫਿਰ ਜਦੋਂ ਜੰਗਲ ਦੇ ਵਿੱਚ ਫਿਰੇ ਵਿਚਰੇ,
ਬਿਕ ਸ਼ਿਕਾਰ ਕੋ ਮਾਰਨ ਕਰੇ,
ਕਹਿੰਦੇ ਫਿਰ ਸ਼ਿਕਾਰ ਵੀ ਲੱਭ ਗਿਆ, ਸਾਰੇ ਦਿਨ ਦਾ ਸ਼ਿਕਾਰ ਨਹੀਂ ਸਿਆ ਲੱਭਦਾ। ਜਦੋਂ ਕੰਘਾ ਕਰਕੇ ਆ ਗਿਆ ਸਿੰਘ ਤਿਆਰ ਬਰ ਤਿਆਰ ਹੋ ਕੇ, ਫਿਰ ਸ਼ਿਕਾਰ ਵੀ ਮਿਲ ਗਿਆ। ਪੋਜ਼ਿਟਿਵ ਬਿਰਤੀ ਬਣ ਗਈ ਨਾ, ਨੈਗੇਟਿਵ ਭਾਵ ਖਤਮ ਹੋ ਗਏ। ਤੇ ਫਿਰ ਅੱਗੇ ਬੜੀ ਛੇਤੀ ਨਾਲ ਕਹਿੰਦੇ ਸ਼ਿਕਾਰ ਵੀ ਲੱਭ ਗਿਆ, ਉਸੇ ਵਕਤ ਸ਼ਿਕਾਰ ਮਾਰਿਆ।
ਹਟੇ ਪ੍ਰਭੂ ਸਭ ਕੋ ਸਮਝਾਇਓ, ਸਿੰਘਨ ਕੋ ਐਸੇ ਬਣ ਆਇਓ,
ਮਹਾਰਾਜ ਜੀ ਵਾਪਸ ਮੁੜੇ ਤੇ ਵਾਪਸ ਮੁੜਦਿਆਂ ਸਾਰੇ ਸਿੰਘਾਂ ਨੂੰ ਸਮਝਾਇਆ, ਕਹਿੰਦੇ ਹੇ ਭਾਈ ਸਿੰਘੋ, ਸਾਰਿਆਂ ਵਾਸਤੇ ਤੁਹਾਡੇ ਲਈ ਇਹ ਮਰਿਆਦਾ ਹੈ।
ਓਏ ਸੁਚੇਤ ਸਕਲ ਪ੍ਰਕਾਰੇ, ਚੜਨ ਸਮੈ ਅਰਦਾਸ ਉਚਾਰੇ,
ਮਹਾਰਾਜ ਜੀ ਕਹਿੰਦੇ ਭਾਈ ਜਦੋਂ ਵੀ ਕਿਤੇ ਚੜਾਈ ਕਰਨੀ ਹੈ, ਕੇਸਾਂ ਵਿੱਚ ਕੰਘਾ ਫੇਰ ਕੇ ਤਿਆਰ ਬਰ ਤਿਆਰ ਹੋ ਕੇ ਚੱਲਣ ਸਮੇਂ ਅਰਦਾਸਾ ਸੋਧਣਾ ਕਿ ਮਹਾਰਾਜ ਜੀ ਮੈਂ ਚਾਲਾ ਪਾਉਣ ਲੱਗਾ, ਤੁਸੀਂ ਸਹਾਇਤਾ ਕਰਨੀ, ਏਦਾਂ ਚਾਲੇ ਦਾ ਅਰਦਾਸਾ ਕਰਨਾ। ਤੇ ਪੁਰਾਣੇ ਸਿੰਘ ਚੱਲਣ ਵੇਲੇ ਅਰਦਾਸ ਕਰਦੇ ਸੀ, ਚੜਿਆ ਹੋਇਆ ਬੋਲਿਆ ਤੇ ਰੱਖ ਲਈ ਪੈ ਰੱਖ ਲਈ ਆਪਣੇ ਨਾਮ ਦੀ, ਲੱਖ ਚੁਰਾਸੀ ਮੇਦਨੀ ਨਾਉ ਤੇਰਾ ਧਿਆਮ ਦੀ, ਏਦਾਂ ਇਹ ਅਰਦਾਸਾ ਕਰਕੇ ਗੁਰਸਿੱਖ ਚੜਿਆ ਕਰਦੇ ਸਨ। ਮਹਾਰਾਜ ਜੀ ਕਹਿੰਦੇ ਭਾਈ ਨਾਲੇ ਤਿਆਰ ਬਰ ਤਿਆਰ ਹੋ ਕੇ ਕੇਸਾਂ ਚ ਕੰਘਾ ਫੇਰਨਾ, ਫਿਰ ਤਿਆਰ ਬਰ ਤਿਆਰ ਹੋ ਕੇ ਅਰਦਾਸਾਂ ਕਰਕੇ ਫਿਰ ਚਾਲਾ ਪਾਉਣਾ ਹੈ।
ਕਾਰਜ ਸਰਬ ਸਿੱਧ ਹੋਏ ਜਾਤੇ,
ਇਸ ਤਰ੍ਹਾਂ ਕਰਕੇ ਜਾਓਗੇ ਤਾਂ ਜਿਹੜੇ ਵੀ ਕੰਮ ਵਾਸਤੇ ਜਾਓਗੇ ਤੁਹਾਡਾ ਉਹ ਕੰਮ ਸਿੱਧ ਹੋਵੇਗਾ।
ਮੈਂ ਦੋਨੋਂ ਬਿਨ ਕੋ ਪ੍ਰਿਆਤੇ,
ਇਹਨਾਂ ਦੋਵਾਂ ਕੰਮਾਂ ਬਿਨਾਂ ਕਿਤੇ ਨਹੀਂ ਜਾਣਾ। ਇੱਕ ਤਾਂ ਕੰਘਾ ਕੀਤੇ ਬਿਨਾਂ ਨਹੀਂ ਜਾਣਾ, ਜੇ ਕਿਤੇ ਜਾਣਾ ਕਿਸੇ ਕੰਮ ਵਾਸਤੇ, ਤੇ ਇੱਕ ਅਰਦਾਸ ਕੀਤੇ ਬਿਨਾਂ ਨਹੀਂ ਜਾਣਾ। ਜਦੋਂ ਜਾਣਾ ਕੰਘਾ ਕਰਕੇ ਜਾਣਾ ਕਿਤੇ ਜਾਣਾ, ਫਿਰ ਦੂਜਾ ਅਰਦਾਸ ਕਰਕੇ ਜਾਣਾ। ਇਹਨਾਂ ਦੋਵਾਂ ਕੰਮਾਂ ਤੋਂ ਬਿਨਾਂ ਨਹੀਂ ਕਿਤੇ ਜਾਣਾ।
ਸੁਣ ਕੇ ਸਿੱਖ ਸਭਨ ਨੇ ਮਾਨੇ,
ਮਹਾਰਾਜ ਜੀ ਦੀ ਇਹ ਸਿੱਖਿਆ ਸੁਣ ਕੇ ਸਾਰਿਆਂ ਨੇ ਮੰਨੀ। ਇਹ ਕੰਘਾ ਕਰਨ ਦੀ ਮਰਿਆਦਾ ਮਹਾਰਾਜ ਜੀ ਜਿੱਥੇ ਪ੍ਰਮਾਤਮਾ ਨਾਲ ਜੋੜ ਰਹੇ ਨੇ ਕਿ ਅਰਦਾਸ ਵੇਲੇ ਜਦੋਂ ਆਪਣੇ ਹਿਰਦੇ ਵਿੱਚ ਅਰਦਾਸ ਤੇ ਭਰੋਸਾ ਕਰਕੇ ਚੱਲੋਗੇ, ਪੋਜ਼ਿਟਿਵ ਬਿਰਤੀ ਲੈ ਕੇ ਚੱਲੋਗੇ, ਤੇ ਫਿਰ ਸੁਭਾਵਕ ਹੈ ਵੀ ਜਿਹੜੇ ਕਾਰਜ ਲਈ ਜਾਓਗੇ ਉਹ ਕਾਰਜ ਸਿੱਧ ਹੋਵੇਗਾ। ਸਰੀਰ ਦੀ ਸਫਾਈ ਵੀ ਜਿਹੜੀ ਆ ਉਹ ਮਹਾਰਾਜ ਜੀ ਨੇ ਨਾਲ ਨਾਲ ਰੱਖੀ ਹੈ ਕਿ ਸਰੀਰ ਦੀ ਸਫਾਈ ਦਾ ਪਹਿਰਾ ਵੀ ਨਾਲ ਨਾਲ ਰੱਖਣਾ ਹੈ, ਪਰਮੇਸ਼ਰ ਦਾ ਭਜਨ ਵੀ ਕਰਨਾ ਹੈ। ਉਹ ਇਸ ਪ੍ਰਕਾਰ ਨਾਲ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਹ ਵਚਨ ਸਾਰੇ ਖਾਲਸੇ ਨੇ ਸਿੰਘਾਂ ਨੇ ਸਤ ਕਰਕੇ ਮੰਨੇ ਹਨ।
ਜਥਾ ਆਪ ਸ਼੍ਰੀ ਬਦਨ ਬਕਾਨੇ,
ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੇ ਮੁਖੋਂ ਵਚਨ ਕਹੇ ਹਨ।
ਆਏ ਬਿਰਾਜੇ ਸਤਿਗੁਰ ਡੇਰੇ,
ਔਰ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਡੇਰੇ ਵਿੱਚ ਬਿਰਾਜੇ ਹਨ।
ਨਿਸ਼ਾ ਬਿਤਾਏ ਸਥਰੇ ਸਵੇਰੇ,
ਔਰ ਰਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਤੀਤ ਕੀਤੀ ਹੈ ਆਪਣੇ ਆਸਣ ਤੇ ਸਥਿਰ ਹੋਏ ਹਨ।
ਬੈਠੇ ਹੋ ਨਿਕਟ ਕਾਲਸਾ ਆਏ,
ਅਗਲੇ ਦਿਨ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਬੈਠੇ ਨੇ ਤੇ ਸਾਰਾ ਖਾਲਸਾ ਸਾਰੇ ਸਿੰਘ ਚੱਲ ਕੇ ਮਹਾਰਾਜ ਜੀ ਦੇ ਕੋਲ ਆਏ ਹਨ।
ਸਹਿ ਸੰਗਤ ਫਲ ਕੋ ਪਾਏ,
ਸੰਗਤਾਂ ਦਰਸ਼ਨ ਕਰਦੀਆਂ ਨੇ, ਦਰਸ਼ਨ ਕਰਕੇ ਮਹਾਰਾਜ ਜੀ ਦੇ ਫਲ ਪ੍ਰਾਪਤ, ਦਰਸ਼ਨਾਂ ਦਾ ਫਲ ਪ੍ਰਾਪਤ ਕਰਦੇ ਨੇ।
ਦਦ ਸੋ ਦੀਰਘ ਘਟ ਕੋ ਭਰਿਓ,
ਔਰ ਦਹੀਂ ਦੇ ਨਾਲ ਵੱਡਾ ਘੜਾ ਸਿੰਘਾਂ ਨੇ ਭਰ ਲਿਆ ਹੈ।
ਲੇਕ ਆਨ ਦਰਸ ਕੋ ਕਰਿਓ,
ਕਹਿੰਦੇ ਇੱਕ ਸਿੱਖ ਨੇ ਦਹੀਂ ਨਾਲ ਘੜਾ ਭਰਿਆ, ਔਰ ਦਹੀਂ ਦਾ ਘੜਾ ਭਰ ਕੇ ਲੈ ਕੇ ਆ ਕੇ ਸਤਿਗੁਰਾਂ ਦੇ ਕੋਲ ਹਾਜ਼ਰ ਹੋਇਆ, ਔਰ ਬੜੇ ਪਿਆਰ ਨਾਲ ਆਣ ਕੇ ਸਤਿਗੁਰਾਂ ਦੇ ਨੇ ਦਰਸ਼ਨ ਕੀਤੇ।
ਬੂਜਨ ਕੀਨ ਕਹਾਂ ਤੇ ਆਇਓ,
ਮਹਾਰਾਜ ਜੀ ਨੇ ਨੂੰ ਪੁੱਛਿਆ, ਹਾਂ ਭਾਈ ਕਿੱਥੋਂ ਆਇਆ ਹੈ।
ਬੂਜਨ ਕੀਨ ਬਸੈ ਕਿਸ ਗ੍ਰਾਮੋ, ਤੋਏ ਪਿਤਾ ਅਰ ਤੋ ਕਿਆ ਨਾਮੋ।
ਮਹਾਰਾਜ ਜੀ ਨੇ ਨੂੰ ਪੁੱਛਿਆ, ਜਿਹਨੇ ਦਹੀਂ ਭੇਟ ਕੀਤੀ ਨਾ ਘੜਾ ਆ ਕੇ ਮੱਥਾ ਟੇਕਿਆ, ਸਤਿਗੁਰੂ ਕਹਿੰਦੇ ਹਾਂ ਭਾਈ ਕਿਹੜੇ ਪਿੰਡ ਤੋਂ ਆਇਆ, ਤੇਰੇ ਪਿਤਾ ਦਾ ਕੀ ਨਾਮ ਹੈ ਤੇ ਤੇਰਾ ਕੀ ਨਾਮ ਹੈ।
ਸ੍ਰੀ ਗੁਰੂ ਤੇ ਸੁਣ ਸਕਲ ਬਤਾਏ,
ਸਤਿਗੁਰਾਂ ਦੇ ਬਚਨ ਸੁਣ ਕੇ ਇਹਨੇ ਸਾਰਾ ਆਪਣੇ ਬਾਰੇ ਦੱਸਿਆ।
ਮੋੜ ਗ੍ਰਾਮ ਮੈਂ ਬਸੋਂ ਗੁਸਾਏ,
ਮਾਲਵੇ ਦੇ ਵਿੱਚ ਖਾਲਸਾ ਜੀ ਮੌੜ ਪਿੰਡ ਹੋਇਆ, ਮੌੜ ਪਿੰਡ ਬੜਾ ਪ੍ਰਸਿੱਧ ਹੈ। ਕਹਿਣ ਲੱਗਾ ਮਹਾਰਾਜ ਮੈਂ ਮੌੜ ਪਿੰਡ ਦਾ ਰਹਿਣ ਵਾਲਾ। ਮੌੜ ਪਿੰਡ ਦੇ ਨਾਲ ਹੀ ਕੁਝ ਦੂਰੀ ਤੇ ਇੱਕ ਪਿੰਡ ਹੈ ਜਿੱਥੇ ਜਿਸ ਪਿੰਡ ਦੀ ਧਰਤੀ ਨੇ ਇੱਕ ਮਹਾਨ ਸੂਰਬੀਰ ਬਹਾਦਰ ਯੋਧੇ ਨੂੰ ਜਨਮ ਦਿੱਤਾ ਹੈ, ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ, ਉਹਨਾਂ ਦਾ ਪਿੰਡ ਬਿਲਕੁਲ ਨੇੜੇ ਆ ਦਹਿਲਾ ਸਿੰਘਾਂ ਮੋੜ ਤੋਂ ਕੁਝ ਦੂਰੀ ਦੇ ਉੱਤੇ ਹੀ ਹੈ। ਦਹਿਲੇ ਸਿੰਘਾਂ ਦੇ ਪਿੰਡ ਦੇ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਨਮ ਹੋਇਆ। ਉਹਨਾਂ ਦੀ ਪੁਰਾਣੀ 12 ਦਰੀ ਜਿਹਦੇ ਵਿੱਚ ਬਾਬਾ ਜੀ ਦਾ ਜਨਮ ਹੋਇਆ ਉਹ ਸਾਂਭ ਕੇ ਰੱਖੀ ਹੈ ਗੁਰਸਿੱਖਾਂ ਨੇ। ਕੁਝ ਸਮਾਂ ਹੋਇਆ ਦਾਸ ਉੱਥੇ ਦਰਸ਼ਨ ਵੀ ਕਰਕੇ ਆਇਆ ਹੈ ਤੇ ਨੇੜੇ ਹੀ ਮੌੜ ਪਿੰਡ ਹੈ। ਇਹ ਕਹਿਣ ਲੱਗਾ ਮਹਾਰਾਜ ਮੈਂ ਮੌੜ ਪਿੰਡ ਦਾ ਰਹਿਣ ਵਾਲਾ ਹਾਂ।
ਪਿਤਾ ਭੀਮ ਤੇ ਮੈਂ ਸੁਤ ਬਯੋ,
ਮੇਰੇ ਪਿਓ ਦਾ ਨਾਂ ਸੀ ਭੀਮ। ਮਹਾਰਾਜ ਜੀ ਨੇ ਪੁੱਛਿਆ ਨਾ ਵੀ ਤੇਰੇ ਬਾਪ ਦਾ ਕੀ ਨਾਂ ਤੇ ਤੇਰਾ ਕੀ ਨਾਂ ਹੈ। ਕਹਿੰਦਾ ਮਹਾਰਾਜ ਮੇਰੇ ਪਿਤਾ ਦਾ ਨਾਮ ਭੀਮ ਹੈ।
ਦਲਪਤ ਮੋਏ ਨਾਮ ਤਰ ਦਿਓ,
ਤੇ ਮੇਰਾ ਨਾਮ ਮੇਰੇ ਬਾਪੂ ਨੇ ਰੱਖਿਆ ਦਲਪਤ। ਮੇਰਾ ਨਾਂ ਦਲਪਤ ਹੈ ਤੇ ਪਿਓ ਦਾ ਨਾਂ ਭੀਮ ਸੀ, ਮੇਰਾ ਨਾਂ ਉਹਨੇ ਦਲਪਤ ਰੱਖਿਆ ਹੈ।
ਭੀ ਪ੍ਰਸੰਨ ਕਦੇਰ ਬਿਸਾਲਾ,
ਮਹਾਰਾਜ ਜੀ ਬੜੇ ਖੁਸ਼ ਹੋਏ। ਵਾਕਈ ਦਲਪਤ ਨਾਂ ਸੀ ਤੇ ਸਰੀਰ ਵੀ ਬੜਾ ਬਲਵਾਨ ਸੀ ਇਹਦਾ, ਬੜਾ ਉੱਚਾ ਲੰਮਾ ਕੱਦ ਕਾਠੀ ਬੜੀ ਬਲਵਾਨ ਸੀ, ਬਾਹਾਂ ਬੜੀਆਂ ਬਲਵਾਨ ਸਨ ਇਹਦੀਆਂ। ਤੋ ਮਹਾਰਾਜ ਸੱਚੇ ਪਾਤਸ਼ਾਹ ਇਹੋ ਜਿਹੇ ਸੂਰਮਿਆਂ ਦੀ ਜਿੱਥੇ ਸਤਿਗੁਰੂ ਜੀ ਕਵੀਆਂ ਦੀ ਕਦਰ ਕਰਦੇ ਨੇ, ਜਿੱਥੇ ਵਿਦਵਾਨਾਂ ਦੀ ਕਦਰ ਕਰਦੇ ਨੇ ਮਹਾਰਾਜ, ਉੱਥੇ ਜਿਹੜਾ ਕੋਈ ਸਰੀਰ ਕਰਕੇ ਬਲਵਾਨ ਹੈ ਉਹਦੀ ਵੀ ਬੜੀ ਕਦਰ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖ ਕੇ ਬੜੀ ਖੁਸ਼ੀ ਕੀਤੀ ਦਲਪਤ ਤੇ।
ਕਿਰਪਾ ਕਰਤ ਬੋਲੇ ਤਿਸ ਕਾਲਾ,
ਮਹਾਰਾਜ ਜੀ ਕਿਰਪਾ ਦੇ ਘਰ ਵਿਚ ਆ ਕੇ ਬੋਲੇ, ਇਹਨੂੰ ਕਹਿਣ ਲੱਗੇ
ਕਰ ਭੀਮ ਆਤਮਜ ਭਇਓ।
ਮਹਾਰਾਜ ਜੀ ਕਹਿੰਦੇ ਜੇ ਭੀਮ ਦਾ ਪੁੱਤਰ ਹੋਇਆ ਤੂੰ, ਤੇ ਭੀਮ ਦਾ ਪੁੱਤਰ ਤਾਂ ਵਾਕਈ ਤੇਰੇ ਵਰਗਾ ਹੀ ਹੋਣਾ ਸੀ ਨਾ।
ਤਬੈ ਦਲਨ ਕੀ ਪਤ ਪਦ ਲਿਓ,
ਤਾਂ ਹੀ ਤੈਨੂੰ ਦਲਾਂ ਦੇ ਪਤ ਦੀ ਸੋਭਾ ਮਿਲੀ ਆ ਜੇ ਤੂੰ ਭੀਮ ਦਾ ਪੁੱਤਰ ਹੈ, ਕਿਉਂਕਿ ਭੀਮ ਦਾ ਪੁੱਤਰ ਹੋਇਆ। ਇੱਕ ਉਹ ਭੀਮ ਪੁੱਤਰ, ਭੀਮ ਦਾ ਪੁੱਤਰ ਬੜਾ ਬਲਵਾਨ ਸੀ। ਕਹਿੰਦੇ ਇੱਕ ਤੇਰਾ ਪਿਤਾ ਭੀਮ ਹੈ, ਭੀਮ ਦਾ ਤੂੰ ਪੁੱਤਰ ਹੋਵੇ ਤੇ ਵਾਕਈ ਦਲਾਂ ਦੇ ਪਤੀਆਂ ਵਾਲੀ ਪਦਵੀ ਤੈਨੂੰ ਮਿਲਣੀ ਸੀ।
ਖੁਸ਼ੀ ਹੋਏ ਗੁਰ ਪਾਗ ਬੰਦਾਏ,
ਮਹਾਰਾਜ ਜੀ ਨੇ ਖੁਸ਼ ਹੋ ਕੇ ਇੱਕ ਪਾਗੇ ਦੇ ਸਿਰ ਦੇ ਉੱਤੇ ਬਨਵਾਈ, ਖਜ਼ਾਨੇ ਚੋਂ ਪੱਗ ਮੰਗਵਾਈ ਔਰ ਉਹ ਪਾਗੇ ਦੇ ਸਿਰ ਦੇ ਉੱਤੇ ਬਨਵਾਈ ਹੈ।
ਜੇ ਸਿੱਖੀ ਕੋ ਰੱਖੇ ਜਿਠਾਏ,
ਮਹਾਰਾਜ ਜੀ ਨੇ ਕਿਹਾ ਭਾਈ ਜੇ ਤੂੰ ਸਿੱਖੀ ਦੀ ਵਡਿਆਈ ਰੱਖੇਗਾ, ਜੇ ਤੂੰ ਸਿੱਖੀ ਦਾ ਮਾਣ ਰੱਖੇਗਾ,
ਤੂੰ ਐਸ਼ਵਰਜ ਵੀ ਵਧੇ ਮਾਨਾ,
ਤੇਰਾ ਸਰੀਰ ਜਿਵੇਂ ਵਧਿਆ ਹੋਇਆ ਨਾ ਏਦਾਂ ਤੇਰੇ ਘਰ ਚ ਐਸ਼ਵਰਜ ਵੀ ਵਧੇਗਾ, ਤੇਰੇ ਘਰ ਚ ਸਾਰੀ ਸਮਿਰਧੀ ਸੁੱਖ ਸੰਪਦਾ ਵੀ ਵਧੇਗੀ।
ਅਨ ਤਰੋ ਗੁਰੂ ਕੀ ਆਨਾ,
ਜੇ ਤੂੰ ਗੁਰੂ ਘਰ ਦੀ ਆਨ ਮੰਨਦਾ ਰਹੇਗਾ ਤੇ ਤੇਰੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨਾ ਰਹੇਗੀ।
ਕਿਤਕ ਸਮੇ ਬੈਠਣ ਤਬ ਕਰਿਓ,
ਮਹਾਰਾਜ ਜੀ ਨੇ ਇਹਦੇ ਤੇ ਖੁਸ਼ੀ ਕੀਤੀ ਤੇ ਕੁਝ ਸਮਾਂ ਇਹ ਸਤਿਗੁਰਾਂ ਦੇ ਕੋਲ ਬੈਠਾ ਰਿਹਾ।
ਠਾਨ ਸਦਨ ਚੱਲ ਪਏਓ,
ਤੇ ਫਿਰ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਕੁਝ ਸਮੇ ਬਾਅਦ ਇਹ ਘਰ ਨੂੰ ਵਾਪਸ ਚੱਲ ਪਿਆ।
ਦਿਨ ਦਵੈਜ ਜਾਰਕ ਬੰਦੀ ਸਿਰ ਪਰ,
ਘਰ ਗਿਆ ਤੇ ਦੋ ਚਾਰ ਦਿਨ ਉਹ ਪੱਗ ਸਿਰ ਤੇ ਬੰਨਦਾ ਰਿਹਾ ਜਿਹੜੀ ਮਹਾਰਾਜ ਜੀ ਨੇ ਦਿੱਤੀ ਸੀ। ਦੋ ਚਾਰ ਦਿਨ ਤਾਂ ਉਹ ਦਸਤਾਰ ਆਪਣੇ ਸਿਰ ਤੇ ਬੰਨਦਾ ਰਿਹਾ।
ਡੋਮਨ ਕੋ ਆਗਮਨ ਕੋ ਸੁਣ ਕਰ,
ਇੱਕ ਵਾਰੀ ਕੁਝ ਮਰਾਸ਼ੀ ਆਏ ਤੇ ਉਹ ਗਾਣ ਲੱਗ ਪਏ ਇਹਦੇ ਕੋਲ ਆ ਕੇ। ਉਹ ਜਦੋਂ ਗਾਉਣ ਲੱਗੇ ਤੇ ਉਹਨਾਂ ਨੇ ਬੜਾ ਵਧੀਆ ਗਾਇਆ ਤੇ ਉਹਨਾਂ ਦਾ ਗਾਉਣਾ ਸੁਣ ਕੇ,
ਸੋ ਦਸਤਾਰ ਤੈਨੂੰ ਕੋ ਦੀਨ,
ਜਿਹੜੀ ਦਸਤਾਰ ਸਤਿਗੁਰਾਂ ਨੇ ਇਹਨੂੰ ਦਿੱਤੀ ਸੀ ਇਹਨੇ ਬੇਪਰਵਾਹੀ ਵਿੱਚ ਮੂਰਖਤਾ ਕਰਕੇ ਉਹ ਦਸਤਾਰ ਉਹਨਾਂ ਮਰਾਸ਼ੀਆਂ ਨੂੰ ਦੇ ਦਿੱਤੀ।
ਮੂਰਖ ਕਛੂ ਵਿਚਾਰ ਨਕੀਨ,
ਮੂਰਖ ਨੇ ਵਿਚਾਰ ਨਹੀਂ ਕੀਤੀ ਕਿ ਸਤਿਗੁਰਾਂ ਨੇ ਦਸਤਾਰ ਨਾਲ ਮੈਨੂੰ ਬਖਸ਼ਿਸ਼ ਦਿੱਤੀ ਹੈ। ਮਹਾਰਾਜ ਜੀ ਨੇ ਕਿਹਾ ਵੀ ਜੇ ਸਿੱਖੀ ਦੀ ਵਡਿਆਈ ਰੱਖੇਗਾ ਘਰ ਚ ਸੰਪਦਾ ਵਿਭੂਤੀ ਆਵੇਗੀ, ਦਸਤਾਰ ਦੀ ਕਦਰ ਕਰੀ। ਪਰ ਇਹਨੇ ਉਹ ਗੱਲ ਦੀ ਵਿਚਾਰ ਨਹੀਂ ਕੀਤੀ ਤੇ ਉਹ ਮਰਾਸ਼ੀਆਂ ਦਾ ਗਾਉਣਾ ਜਿਹਾ ਸੁਣ ਕੇ ਥੋੜਾ ਜਿਹਾ ਇੰਨਾ ਖੁਸ਼ ਹੋਇਆ ਵੀ ਉਹੀ ਦਸਤਾਰ ਲਾਹ ਕੇ ਆਪਣੇ ਸਿਰੋਂ ਨਾ ਮਰਾਸ਼ੀਆਂ ਨੂੰ ਦੇ ਦਿੱਤੀ।
ਨੈ ਗੁਰ ਮਹਿਮਾ ਮਨ ਮੈਂ ਆਏ, ਖਾਲੀ ਰਿਹਾ ਖੁਸ਼ੀ ਕੋ ਪਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਿਮਾ ਮਨ ਚ ਨਾ ਲਿਆਂਦੀ, ਗੁਰੂ ਦੀ ਖੁਸ਼ੀ ਵੀ ਲੈ ਲਈ ਪਰ ਖੁਸ਼ੀ ਲੈ ਕੇ ਵੀ ਖਾਲੀ ਰਹਿ ਗਿਆ। ਖੁਸ਼ੀਆਂ ਵੀ ਲੈ ਆਇਆ ਸਤਿਗੁਰਾਂ ਕੋਲੋਂ ਪਰ ਫਿਰ ਵੀ ਖਾਲੀ ਰਹਿ ਗਿਆ, ਕਿਉਂਕਿ ਕਰਮਾਂ ਦੀ ਗਤੀ ਹੈ, ਬਿਨ ਕਰਮਾਂ ਕਿ ਛਪਾਈਆ ਨਾ ਹੀ ਜੇ ਬਹੁ ਤੇਰਾ ਧਾਵੈ। ਕਰਮਾਂ ਤੋਂ ਬਿਨਾਂ ਵੀ ਨਹੀਂ ਨਾ ਕੁਝ ਮਿਲਦਾ, ਮਿਲਣਾ ਵੀ ਤਾਂ ਕਰਮਾਂ ਦਾ ਹੀ ਹੈ। ਜੀਵ ਨੂੰ ਭਾਗਾਂ ਦਾ ਭਾਗਾਂ ਕਾ ਉਦੋ ਹੋਏ, ਜੋ ਕਰਮਾਂ ਦਾ ਉਹੀ ਪ੍ਰਗਟ ਹੁੰਦਾ ਪ੍ਰਾਪਤ ਹੁੰਦਾ ਹੈ। ਤੋ ਖੁਸ਼ੀ ਵੀ ਲੈ ਕੇ ਫਿਰ ਵੀ ਖਾਲੀ ਰਹਿ ਗਿਆ।
ਚੋਪਈ ਭਾਈ ਭਗਤੋ ਕਾ ਇੱਕ ਪੋਤਾ, ਦਿਆਲ ਦਾਸ ਜਿਸ ਨਾਮ ਉਦੁੱਤਾ।
ਖਾਲਸਾ ਜੀ ਬ੍ਰਹਮ ਗਿਆਨੀ ਭਾਈ ਭਗਤੂ ਜੀ ਹੋਏ ਨੇ ਮਹਾਂਪੁਰਖ, ਗੁਰੂ ਰਾਮਦਾਸ ਦੇ ਬਚਨਾਂ ਨਾਲ ਇਹਨਾਂ ਦਾ ਜਨਮ ਹੋਇਆ ਸੀ। ਉਹਨਾਂ ਦੇ ਪੋਤਰੇ ਸਨ ਭਾਈ ਦਿਆਲ ਦਾਸ ਜੀ।
ਪੁੱਛੋ ਗ੍ਰਾਮ ਬਿਕਾ ਤੇ ਗਯੋ,
ਬਠਿੰਡੇ ਦੇ ਲਾਗੇ ਪੁੱਛੋ ਪਿੰਡ ਹੈ, ਬੜਾ ਪ੍ਰਸਿੱਧ ਸਥਾਨ ਹੈ, ਇੱਥੇ ਮਹਾਂਪੁਰਖਾਂ ਦੇ ਵੀ ਸਥਾਨ ਨੇ। ਪੁੱਛੋ ਪਿੰਡ ਹੈ, ਬੜਾ ਪ੍ਰਸਿੱਧ ਉੱਥੋਂ ਦਾ ਇਹ ਰਹਿਣ ਵਾਲਾ ਸੀ ਦਿਆਲ ਦਾਸ।
ਦਰਸ਼ਨ ਕਰਨ ਮਰੀ ਪਇਓ,
ਇਹਨੂੰ ਪਤਾ ਲੱਗਾ ਸਤਿਗੁਰੂ ਦਮਦਮੇ ਨੇ, ਬੜੇ ਪਿਆਰ ਨਾਲ ਬੜੀ ਭਾਵਨਾ ਨਾਲ ਪੁੱਛੋ ਤੋਂ ਚੱਲ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਗਿਆ।
ਪੁੱਛਕ ਰਜਤ ਪਣ ਭੇਟ ਚੜਾਏ,
ਜਾ ਕੇ ਕੁਝ ਪੈਸੇ ਕੁਝ ਮਹਾਰਾਜ ਜੀ ਦੇ ਚਰਨਾਂ ਵਿੱਚ ਪਿਟਾਵਾਂ ਇਹਨੇ ਭੇਟ ਕੀਤੀਆਂ।
ਬੈਠੇ ਸ਼੍ਰੀ ਪ੍ਰਭ ਦ੍ਰਿਸ਼ਟ ਚਲਾਏ,
ਮਹਾਰਾਜ ਜੀ ਦੇ ਕੋਲ ਜਾ ਕੇ ਬੈਠ ਗਿਆ ਤੇ ਸਤਿਗੁਰਾਂ ਨੇ ਇਹਦੇ ਵੱਲ ਨਿਗਾਹ ਕਰਕੇ ਤੱਕਿਆ।
ਸ਼੍ਰੀ ਮੁਖ ਤੇ ਫੁਰਮਾਨ ਬਖਾਨਾ, ਦਿਆਲ ਸਿੰਘ ਅਬ ਕਰੋ ਪਰਮਾਨਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ ਦਾ ਨਾਂ ਦਿਆਲ ਦਾਸ ਸੀ, ਪਾਤਸ਼ਾਹ ਕਹਿੰਦੇ ਹਾਂ ਭਾਈ ਭਗਤੂ ਕੀ ਅੰਸ ਵੰਸ਼ ਵਾਲਿਓ, ਹੁਣ ਤੁਸੀਂ ਦਿਆਲ ਸਿੰਘ ਬਣ ਜਾਓ, ਯਾਨੀ ਕਿ ਖੰਡੇ ਦੀ ਪੋਲ ਛਕ ਲਓ। ਦਿਆਲ ਦਾਸ ਸੀ ਨਾ ਨਾਂ ਇਹਦਾ। ਮਹਾਰਾਜ ਜੀ ਕਹਿੰਦੇ ਭਾਈ ਹੁਣ ਤੂੰ ਖੰਡੇ ਦੀ ਪੋਲ ਛਕ ਲੈ, ਸਿੰਘ ਸੱਜ ਜਾ।
ਖੰਡੇ ਕੀ ਪਾਲ ਸ਼ੁਭ ਤਾਰੂ,
ਖੰਡੇ ਦੀ ਪੋਲ ਛਕ ਕੇ ਸਿੰਘ ਸੱਜ ਜਾ, ਤਿਆਰ ਬਰ ਤਿਆਰ ਹੋ ਜਾ।
ਖਾਲਸਾ ਭਰਮ ਨਿਵਾਰੋ,
ਖਾਲਸਾ ਬਣ ਕੇ ਆਪਣਾ ਭਰਮ ਨਿਵਾਰ ਦੇ, ਖਾਲਸਾ ਬਣ ਕੇ ਭਰਮ ਭੇਖ ਤੋਂ ਨਿਆਰਾ ਹੋ ਜਾ।
ਕੇਸ ਕਾਚ ਕੀ ਰਹਿਤ ਰਖੀਜੈ,
ਤੇ ਕੇਸ ਤੇੜ ਕਛਹਿਰਾ ਇਹ ਰਹਿਤ ਬਹਿਤ ਰੱਖਣਾ ਕਰੋ।
ਮੀਣ ਮਸੰਦ ਮੇਲ ਨਾ ਕੀਜੈ,
ਮੀਣੇ ਮਸੰਦੀਆਂ ਰਾਮ ਰਾਈਆਂ ਨੜੀ ਮਾਰ ਕੁੜੀ ਮਾਰਾਂ ਦਾ ਸੰਗ ਨੀ ਕਰਨਾ।
ਸ਼ਸਤਰ ਕੋ ਨਿਸ ਦਿਨ ਤਨ ਧਰੀਐ,
ਨਿਸ ਦਿਨ ਰਾਤ ਦਿਨ ਆਪਣੇ ਸਰੀਰ ਤੇ ਸ਼ਸਤਰ ਧਾਰਨ ਕਰਕੇ ਰੱਖਣੇ ਹਨ।
ਫਤਿਹ ਗੁਰੂ ਕੀ ਉਚਰੀਏ,
ਔਰ ਹਰ ਵੇਲੇ ਜਦੋਂ ਮਿਲਣਾ ਗੁਰੂ ਦੀ ਫਤਿਹ ਬੁਲਾਉਣੀ ਹੈ, ਆਪੋ ਵਿਚ ਜਦੋਂ ਮਿਲਣਾ ਫਤਿਹ ਗਜਾਣੀ ਹੈ।
ਸੁਣ ਕੇ ਕੰਮ ਦਿਲ ਹੋਏ ਉਚਾਰੇ,
ਮਹਾਰਾਜ ਜੀ ਦੇ ਬਚਨ ਸੁਣ ਕੇ ਕੰਮ ਦਿਲ ਹੋ ਗਿਆ ਦਿਆਲ ਦਾਸ, ਕੰਮ ਦਿਲ ਬਣ ਕੇ ਬੁਜਦਿਲ ਬਣ ਕੇ ਬੋਲਿਆ।
ਸਿੱਖੀ ਅਮੋ ਕਦੀਮੀ ਧਾਰੇ,
ਲੱਗਾ ਜੀ ਮੈਂ ਕਿਹੜਾ ਸਤਿਗੁਰੂ ਜੀ ਨਵਾਂ ਸਿੱਖ ਬਣਨਾ, ਅਸੀਂ ਤਾਂ ਕਦੀਮੀ ਸਿੱਖੀ ਤੁਹਾਡੀ ਧਾਰੀ। ਮੇਰਾ ਪਿਓ ਸਿੱਖ ਸੀ, ਮੇਰਾ ਦਾਦਾ ਸਿੱਖ ਸੀ, ਤੇ ਮਹਾਰਾਜ ਮੇਰਾ ਪੜਦਾਦਾ ਵੀ ਗੁਰੂ ਘਰ ਦਾ ਸਿੱਖ ਸੀ।
ਪਿਤਾ ਪਿਤਾ ਮਾਂ ਗੁਰ ਕਰਕੇ ਰੇ,
ਮੇਰੇ ਪਿਓ ਦਾਦੇ ਗੁਰੂ ਘਰ ਦੇ ਸਿੱਖ ਰਹੇ ਨੇ।
ਜੈ ਕਹਿ ਬਿਦਤੇ ਜਗਤ ਬਨੇਰੇ,
ਸਾਰੇ ਜਗਤ ਦੇ ਵਿਚ ਉਹਨਾਂ ਦਾ ਨਾਂ ਬਿਦਤ ਹੈ, ਪ੍ਰਗਟ ਹੈ।
ਸਭ ਗੁਰ ਖੁਸ਼ੀ ਕਰਦੇ ਹੀ ਰਹੇ,
ਸਾਰੇ ਗੁਰੂ ਸਾਹਿਬਾਨ ਮੇਰੇ ਵੱਡਿਆਂ ਬਜੁਰਗਾਂ ਤੇ ਖੁਸ਼ੀਆਂ ਕਰਦੇ ਰਹੇ ਨੇ।
ਦਾਸ ਕਦੀਮੀ ਆਪਣੋ ਲਏ,
ਔਰ ਆਪਣਾ ਕਦੀਮੀ ਦਾਸ ਜਾਣ ਕੇ ਉਹਨਾਂ ਤੇ ਬਖਸ਼ਿਸ਼ਾਂ ਕਰਦੇ ਰਹੇ ਹਨ।
ਭਈ ਆਰ ਬਲ ਅਬੈ ਬਡੇਰੇ, ਪਾਹੁਲ ਲੈਣ ਨਾ ਉੱਚਤਾ ਮੇਰੇ।
ਮਹਾਰਾਜ ਹੁਣ ਮੈਂ ਵੀ ਬੁੱਢੜਾ ਹੋ ਗਿਆ, ਬੁੱਢਾ ਹੋ ਗਿਆ, ਹੁਣ ਮੇਰੀ ਕਿਹੜਾ ਅੰਮ੍ਰਿਤ ਛਕਣ ਦੀ ਉਮਰ ਹੈ, ਮੇਰੀ ਕਿਹੜਾ ਉਮਰ ਹੈ। ਹੁਣ ਮਹਾਰਾਜ ਬਜੁਰਗ ਹੋ ਚੁੱਕਾ, ਬੁੱਢਾ ਹੋ ਚੁੱਕਾ, ਜਿੱਥੇ ਇੰਨੀ ਲੰਘ ਗਈ ਹੈ ਸਿੱਖੀ ਦੇ ਵਿੱਚ ਹੀ ਲੰਘੀ ਹੈ, ਬਾਕੀ ਰਹਿੰਦੀ ਵੀ ਲੰਘ ਜਾਣੀ ਹੈ। ਬੁੱਢਾ ਹੋ ਗਿਆ, ਹੁਣ ਕੀ ਛਕਣ ਦੀ ਲੋੜ ਹੈ। ਅੱਜ ਕੱਲ੍ਹ ਸਾਡੇ ਵੀ ਕਈ ਸੰਘ ਬਜੁਰਗ ਵੀ ਜਿਹੜੇ ਨੇ ਨਾ, ਉਹਨਾਂ ਦਾ ਵੀ ਇਹੀ ਜਵਾਬ ਹੁੰਦਾ ਜਦੋਂ ਉਹਨਾਂ ਨੂੰ ਕਹੋ ਅੰਮ੍ਰਿਤ ਛਕ ਲਓ, ਵੀ ਬੁੱਢੇ ਹੋ ਗਏ ਹਾਂ, ਕਹਿੰਦੇ ਜੀ ਹੁਣ ਕਿਵੇਂ ਛਕਾਂਗੇ। ਵੀ ਬੁੱਢਾ ਹੋ ਜੇ ਵੀ ਅੰਮ੍ਰਿਤ ਚੱਬ ਕੇ ਤੇ ਨਹੀਂ ਖਾਣਾ ਪੈਂਦਾ, ਵੀ ਦੰਦਾਂ ਨਾਲ ਚੱਬਣਾ ਪੈਂਦਾ, ਬਹਾਨਾ ਹੀ ਬਣਾਇਆ ਹੁੰਦਾ ਇੱਕ ਪ੍ਰਕਾਰ ਦਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿਆਲ ਦਾਸ ਵੀ ਕਹਿੰਦਾ ਮਹਾਰਾਜ ਹੁਣ ਬੁੱਢਾ ਹੋ ਗਿਆ, ਹੁਣ ਅੰਮ੍ਰਿਤ ਛਕਣ ਦੀ ਮੈਨੂੰ ਕੀ ਲੋੜ ਰਹਿ ਗਈ ਹੈ।
ਸ਼੍ਰੀ ਮੁਕਤੇ ਕਹਿ ਪੁਨ ਸਮਝਾਇਓ, ਹਮਨੇ ਉੱਤਮ ਪੰਥ ਚਲਾਇਓ।
ਮਹਾਰਾਜ ਜੀ ਨੇ ਕਹਿ ਕੇ ਸਮਝਾਇਆ, ਆਖਿਆ ਦਿਆਲ ਦਾਸ ਅਸੀਂ ਬੜਾ ਉੱਤਮ ਸ੍ਰੇਸ਼ਟ ਨਿਰਾਲਾ ਪੰਥ ਸਾਜਿਆ ਖਾਲਸਾ ਪੰਥ,
ਲੋਕ ਪਰਲੋਕ ਬਿਕੈ ਸੁਖਦਾਇਕ,
ਐਸਾ ਪੰਥ ਸਾਜਿਆ ਜਿਹੜਾ ਲੋਕ ਪਰਲੋਕ ਦੋਹਾਂ ਜਹਾਨਾਂ ਵਿਚ ਸੁਖਦਾਇਕ ਸੁਖ ਦੇਣ ਵਾਲਾ ਹੈ।
ਰਾਜ ਤੇਜ ਜੁਤ ਹੈ ਰਿਪਕਾਇਕ,
ਐਸਾ ਖਾਲਸਾ ਸਾਜਿਆ ਜਿਹੜਾ ਵੈਰੀਆਂ ਦਾ ਰਾਜ ਤੇਜ ਖਤਮ ਕਰਕੇ ਆਪਣਾ ਰਾਜ ਤੇਜ ਸਥਾਪਿਤ ਕਰਨ ਵਾਲਾ ਹੈ।
ਤਿਸ ਜਹਾਜ਼ ਪਰ ਚੜੈ ਜੋ ਆਏ,
ਜਿਹੜੇ ਜਹਾਜ਼ ਅਸੀਂ ਤਿਆਰ ਕੀਤਾ ਖਾਲਸੇ ਦਾ, ਇਸ ਜਹਾਜ਼ ਤੇ ਜਿਹੜਾ ਵੀ ਮਾਈ ਭਾਈ ਆ ਕੇ ਚੜੇਗਾ,
ਕੀਟੀ ਤੇ ਗਿਆਨ ਬਣ ਜਾਏ,
ਆਹਾ ਉਹ ਕੀੜੀ ਤੋਂ ਹਾਥੀ ਬਣ ਜਾਏਗਾ ਜਿਹੜਾ ਇਹ ਜਹਾਜ਼ ਤੇ ਚੜੇਗਾ, ਉਹ ਕੀੜੀ ਤੋਂ ਹਾਥੀ ਬਣ ਜਾਏਗਾ।
ਜੇ ਸਿਆਲ ਸਮ ਸਭ ਤੇ ਡਰੈ,
ਜਿਹੜੇ ਗਿੱਦੜਾਂ ਦੇ ਸਮਾਨ ਸਭ ਤੋਂ ਡਰਦੇ ਹਨ,
ਬਨੈ ਸਿੰਘ ਸਿੰਘ ਨਾਮ ਸੋ ਧਰੈ,
ਜੇ ਉਹ ਅੰਮ੍ਰਿਤ ਛਕ ਲੈਣ ਸਾਡੇ ਇਸ ਜਹਾਜ਼ ਤੇ ਚੜ ਜਾਣ, ਉਹ ਸਿੰਘ ਬਣ ਜਾਣਗੇ, ਗਿੱਦੜ ਤੋਂ ਸ਼ੇਰ ਬਣ ਜਾਣਗੇ, ਔਰ ਉਹਨਾਂ ਦੇ ਨਾਂ ਨਾਲ ਵੀ ਸਿੰਘ ਪਦ ਲੱਗ ਜਾਏਗਾ, ਸਿੰਘ ਪਦ ਜੁੜ ਜਾਏਗਾ।
ਯਾਂ ਤੇ ਤੂੰ ਵੀ ਧਾਰਨ ਕਰੀਐ,
ਕਰਕੇ ਦਿਆਲ ਦਾਸ ਤੂੰ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, ਅੰਮ੍ਰਿਤ ਛਕ ਕੇ ਸਿੰਘ ਸਜ।
ਰੀਤ ਮਸੰਦੀ ਨਾਇਨ ਤਰੀਐ,
ਆ ਜਿਹੜੀ ਮਸੰਦੀ ਰੀਤ, ਕਿਉਂਕਿ ਮਸੰਦ ਹੀ ਸੀ ਨਾ, ਮਹਾਰਾਜ ਕਹਿੰਦੇ ਹੁਣ ਇਹ ਮਸੰਦ ਪੁਣਾ ਛੱਡ ਦੇ, ਇਹ ਮਸੰਦੀ ਰੀਤ ਹੁਣ ਤਿਆਗ ਦੇ।
ਸੁਣ ਪੁਣ ਬਚਨ ਅਟਾਵਨ ਕੀਨਾ।
ਮਹਾਰਾਜ ਜੀ ਦੇ ਬਚਨ ਸੁਣ ਕੇ ਨੇ ਫਿਰ ਮੋੜ ਦਿੱਤਾ ਸਤਿਗੁਰਾਂ ਦਾ ਬਚਨ।
ਗੁਰੂ ਬਾਕ ਪਰ ਨੈਣ ਪਤੀਨਾ।
ਮਹਾਰਾਜ ਜੀ ਦੇ ਵਚਨਾਂ ਦੇ ਉੱਤੇ ਨਹੀਂ ਪਤੀਜਿਆ।
ਅਬ ਤੋਂ ਕਿਰਪਾ ਕਰੋ ਰਹਿ ਐਸੇ ਪਿਤਾ ਪਿਤਾ ਮਾਮਰੇ ਜੈਸੇ।
ਕਹਿਣ ਲੱਗਾ ਮਹਾਰਾਜ ਮੇਰੇ ਤੇ ਇਸੇ ਤਰ੍ਹਾਂ ਹੀ ਕਿਰਪਾ ਕਰ ਦਿਓ ਜਿਵੇਂ ਮੇਰੇ ਪਿਓ ਦਾਦੇ ਤੇ ਹੁੰਦੀ ਰਹੀ ਹੈ। ਉਹਨਾਂ ਵੀ ਅੰਮ੍ਰਿਤ ਨਹੀਂ ਸੀ ਛਕਿਆ, ਉਸੇ ਤਰ੍ਹਾਂ ਮੇਰੇ ਤੇ ਵੀ ਕਰ ਦਿਓ।
ਸੁਣ ਕਰ ਗੁਰੂ ਸਰਾਪ ਤਬ ਦੀਨਾ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਫਿਰ ਥੋੜੇ ਜੇ ਖਿਜ ਗਏ ਜਦੋਂ ਦਿਆਲ ਦਾਸ ਨੇ ਗੱਲ ਨਾ ਮੰਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਬੋਲੇ,
ਬਾਰ 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 ਨਕੀਨਾ।
ਮਹਾਰਾਜ ਜੀ ਕਹਿੰਦੇ ਤੂੰ ਬਾਰ ਬਾਰ ਸਾਡਾ ਬਚਨ ਮੋੜਿਆ ਹੈ।
ਅਮਤੇ ਨੈ ਪਾਉਲ ਤੈ ਲਈ।
ਸਾਡੇ ਕੋਲੋਂ ਨੀ ਪਾਉਲ ਲਈ ਤੂੰ, ਅਸੀਂ ਚੁਕਾਉਂਦੇ ਆ ਖੰਡੇ ਦੀ ਪੌਲ ਤੇ ਨਹੀਂ ਛਕਦਾ।
ਅਪਰ ਬੁੱਧ ਹੱਠ ਤੇ ਡਿੱਡ ਕਈ।
ਹੋਰ ਬੁੱਧੀ ਤੂੰ ਹੱਠ ਦੇ ਨਾਲ ਧਾਰਨ ਕੀਤੀ ਹੋਈ ਹੈ।
ਮਿਲੇ ਚੂੜੇ ਜਬ ਹਮਾਰੇ ਤਿੰਨ ਤੇ ਕਰੇਂਗੀ ਕਾਰੇ।
ਹੁਣ ਨਹੀਂ ਛਕਦਾ ਕੋਈ ਨੀ, ਆਉਣ ਵਾਲੇ ਸਮੇਂ ਚ ਜਿਹੜੇ ਮੇਰੇ ਨੀਵੇਂ ਵਰਨ ਦੇ ਸਿੰਘ ਹੋਣਗੇ ਨਾ, ਉਹ ਅੰਮ੍ਰਿਤ ਦਾ ਤਿਆਰ ਕਰਨਗੇ ਬਾਟਾ, ਤੇ ਹੁਣ ਉਹਨਾਂ ਕੋਲੋਂ ਅੰਮ੍ਰਿਤ ਛਕੋਗੇ। ਹੁਣ ਮੇਰੇ ਹੱਥੋਂ ਤਾਂ ਨੀ ਨਾ ਛਕਿਆ, ਫਿਰ ਉਹਨਾਂ ਅੱਗੇ ਮਿੰਨਤਾਂ ਕਰਕੇ ਕਹੋਗੇ ਵੀ ਸਾਨੂੰ ਅੰਮ੍ਰਿਤ ਛਕਾਓ।
ਸੁਣ ਕਰ ਦਿਆਲ ਦਾਸ ਬਾ ਮੌਨ।
ਇਹ ਬਚਨ ਮਹਾਰਾਜ ਜੀ ਦੇ ਸੁਣ ਕੇ ਦਿਆਲ ਦਾਸ ਚੁੱਪ ਕਰ ਗਿਆ।
ਕਿਤਕ ਚਿਰ ਮੈਂ ਗਮਨੇ ਪਾਉਣ।
ਇੱਦਾਂ ਕੁਝ ਸਮੇਂ ਬਾਅਦ ਉੱਠ ਕੇ ਆਪਣੇ ਘਰ ਨੂੰ ਚਲਾ ਗਿਆ।
ਪਸ਼ਚਾਤਾਪ ਕਰਤੇ ਚੱਲ ਗਏ।
ਮਨ ਚ ਬੜਾ ਭਾਰੀ ਪਸ਼ਚਾਤਾਪ ਕੀਤਾ ਦਿਆਲ ਦਾਸ ਨੇ।
ਕੇ ਸੰਗ ਬਿਰਸ ਭਇਓ।
ਸੋਚਦਾ ਵੀ ਮੇਰੇ ਸਤਿਗੁਰਾਂ ਨਾਲ ਬੇਰਸੀ ਹੋ ਗਈ ਹੈ, ਚੰਗਾ ਨਹੀਂ ਹੋਇਆ।
ਤਬ ਤੇ ਸ਼੍ਰੀ ਪ੍ਰਭ ਰੁੱਖ ਨਾ ਮਿਲਾਇਓ।
ਉਸ ਤੋਂ ਦਿਨ ਮਹਾਰਾਜ ਜੀ ਨੇ ਵੀ ਇਹਨਾਂ ਨਾਲ ਰੁੱਖ ਨਹੀਂ ਕੀਤਾ। ਉਸ ਦਿਨ ਤੋਂ ਬਾਅਦ ਮਹਾਰਾਜ ਜੀ ਨੇ ਵੀ ਇਹਨਾਂ ਨਾਲ ਹਿੱਤ ਨਹੀਂ ਕੀਤਾ।
ਮੈਂ ਸਾਦਰ ਕਬ ਨਿਕਟ ਬਿਠਾਇਓ।
ਨਾ ਹੀ ਸਤਕਾਰ ਨਾਲ ਇਹਨਾਂ ਨੂੰ ਆਪਣੇ ਕਦੇ ਕੋਲ ਬਿਠਾਇਆ।
ਭਗਤੋ ਕਾ ਮਸੰਦ ਧਰ ਨਾਮੋ ਨਾਹਿਨ ਗਮਨੇ ਇਸ ਕੇ ਧਮ।
ਮਹਾਰਾਜ ਜੀ ਨੇ ਇਹਦਾ ਨਾਂ ਹੀ ਰੱਖ ਦਿੱਤਾ, ਕਹਿੰਦੇ ਭਗਤੂ ਦਾ ਮਸੰਦ ਹੈ ਦਿਆਲ ਦਾਸ, ਅਸੀਂ ਨੀ ਇਹਦੇ ਘਰ ਜਾਣਾ। ਇਹਦੇ ਘਰ ਵੀ ਮਹਾਰਾਜ ਜੀ ਨੇ ਚਰਨ ਨਹੀਂ ਪਾਏ।
ਭਗਤੂ ਸੁਤ ਗੋਰਾ ਇੱਕ ਭਇਓ।
ਖਾਲਸਾ ਜੀ ਭਾਈ ਭਗਤੂ ਦਾ ਹੀ ਇੱਕ ਪੁੱਤਰ ਹੋਇਆ ਜਿਹਦਾ ਨਾਂ ਭਾਈ ਗੋਰਾ ਸੀ।
ਇਸ ਤੇ ਦਿਆਲ ਦਾਸ ਉਪਜੇ।
ਉਹਦੇ ਤੋਂ ਇਹ ਦਿਆਲ ਦਾਸ ਪੈਦਾ ਹੋਇਆ ਸੀ, ਗੋਰੇ ਦਾ ਪੁੱਤਰ ਸੀ ਦਿਆਲ ਦਾਸ।
ਭਗਤੂ ਸੁਤ ਦੂਸਰ ਪਾ ਜੀਵਨ।
ਭਾਈ ਭਗਤੂ ਦਾ ਇੱਕ ਦੂਸਰਾ ਪੁੱਤਰ ਸੀ, ਉਹਦਾ ਨਾਂ ਸੀ ਭਾਈ ਜੀਵਨ।
ਸ਼੍ਰੀ ਹਰ ਰਾਏ ਨਿਕਟ ਦੀਏ ਜੀਵਨ।
ਜਿਹਨੇ ਗੁਰੂ ਹਰ ਰਾਏ ਸਾਹਿਬ ਦੇ ਕੋਲ ਆਪਣਾ ਜੀਵਨ ਦਿੱਤਾ ਸੀ। ਪਿੱਛੇ ਇਤਿਹਾਸ ਵਿੱਚ ਆਇਆ ਵੀ ਇੱਕ ਬ੍ਰਾਹਮਣ ਦਾ ਲੜਕਾ ਮਰ ਗਿਆ ਸੀ, ਸਿੱਖਾਂ ਕਿਹਾ ਮਹਾਰਾਜ ਜਵਾ ਦਿਓ। ਮਹਾਰਾਜ ਜੀ ਕਹਿੰਦੇ ਕੋਈ ਉਹਦੇ ਬਦਲੇ ਆਪਣਾ ਸਰੀਰ ਛੱਡ ਦਿਓ, ਉਹਨੂੰ ਜਵਾ ਦਿੰਦੇ ਆ। ਤੇ ਭਾਈ ਜੀਵਨ ਨੇ ਆਪਣਾ ਸਰੀਰ ਛੱਡਿਆ ਸੀ, ਭਾਈ ਭਗਤੂ ਦਾ ਪੁੱਤਰ ਸੀ ਜੀਵਨ। ਤੋ ਉਹ ਜਿਹੜਾ ਭਾਈ ਜੀਵਨ ਸੀ,
ਬਿਪਰ ਪੁੱਤਰ ਤਬੈ ਜਿਵਾਯੋ ਤਿਸਕੇ ਬਾਂਸੇ ਅਧਿਕ ਬਿਰਧਾਯੋ।
ਮਹਾਰਾਜ ਜੀ ਨੇ ਉਸ ਵੇਲੇ ਗੁਰੂ ਹਰ ਰਾਏ ਸਾਹਿਬ ਨੇ ਕਿਹਾ ਵੀ ਬ੍ਰਾਹਮਣ ਦੇ ਲੜਕੇ ਨੂੰ ਜੇ ਜਵਾਣਾ ਤੇ ਕੋਈ ਸਿੱਖ ਸਰੀਰ ਤਿਆਗੇ, ਤੇ ਭਾਈ ਜੀਵਨ ਨੇ ਸਰੀਰ ਤਿਆਗ ਕੇ ਬ੍ਰਾਹਮਣ ਦੇ ਲੜਕੇ ਨੂੰ ਜੀਵਿਤ ਕੀਤਾ। ਤੇ ਧੰਨ ਗੁਰੂ ਹਰ ਰਾਏ ਸਾਹਿਬ ਜੀ ਨੇ ਪੁੱਛਿਆ ਵੀ ਇਹਦਾ ਪਰਿਵਾਰ, ਕਹਿੰਦੇ ਜੀ ਔਰਤ ਹੈ ਇਹਦੀ ਘਰਵਾਲੀ, ਬੱਚਾ ਹੋਣ ਵਾਲਾ, ਇੱਕੋ ਬੱਚਾ ਹਾਲੇ ਹੋਣ ਵਾਲਾ। ਮਹਾਰਾਜ ਜੀ ਨੇ ਕਿਹਾ ਬੜਾ ਵੰਸ਼ ਵਧੇਗਾ ਇਹਦਾ। ਤੋ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਦੇ ਬਚਨਾਂ ਨਾਲ ਇਹਦਾ ਬਹੁਤ ਭਾਰੀ ਵੰਸ਼ ਵਧਿਆ ਭਾਈ ਜੀਵਨ ਦਾ।
ਗ੍ਰਾਮ ਚੱਕ ਤਿਸ ਮੈਂ ਕਰ ਬਾਸਾ।
ਭਾਈ ਕੇ ਚੱਕ ਨਗਰ ਹੈ, ਉਹਦੇ ਵਿੱਚ ਸਾਰੀ ਅੰਸ਼ ਵੰਸ਼ ਵਸਦੀ ਹੈ।
ਉਹ ਚੱਲ ਕਰ ਆਏ ਗੁਰ ਪਾਸਾ।
ਇਹ ਚੱਲ ਕੇ ਆਏ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ।
ਖੰਡੇ ਕੀ ਪੌਲ ਤਿੰਨ ਲੀਨੇ।
ਇਹਨਾਂ ਨੇ ਖੰਡੇ ਦੀ ਪੌਲ ਲਈ ਮਹਾਰਾਜ ਜੀ ਕੋਲ। ਇਹ ਭਾਈ ਭਗਤੂ ਦੇ ਦੂਸਰੇ ਪੁੱਤਰ ਦੀ ਅੰਸ਼ ਵੰਸ਼, ਇੱਕ ਤਾਂ ਗੋਰਾ ਸੀ, ਗੋਰੇ ਦੇ ਪੁੱਤਰ ਦਿਆਲ ਦਾਸ ਸੀ, ਤੇ ਜਿਹੜਾ ਭਾਈ ਜੀਵਨ ਸੀ ਉਹਦੀ ਅੰਸ਼ ਵੰਸ਼ ਵੱਖਰੀ ਚੱਲੀ ਸੀ। ਉਹਨਾਂ ਨੇ ਆ ਕੇ ਮਹਾਰਾਜ ਜੀ ਕੋਲ ਅੰਮ੍ਰਿਤ ਛਕਿਆ।
ਖੁਸ਼ੀ ਗੁਰੂ ਕੀ ਜਿਸ ਬਿਦ ਚੀਨੀ।
ਗੁਰੂ ਸਾਹਿਬ ਦੀਆਂ ਖੁਸ਼ੀਆਂ ਇਹਨਾਂ ਨੇ ਲਈਆਂ।
ਰਾਮ ਸਿੰਘ ਇੱਕ ਨਾਮ ਤਰਾਇਓ।
ਇੱਕ ਦਾ ਨਾਮ ਮਹਾਰਾਜ ਜੀ ਨੇ ਰਾਮ ਸਿੰਘ ਰੱਖਿਆ,
ਦੂਸਰਾ ਫਤਿਹ ਸਿੰਘ ਮਨ ਪਾਇਓ,
ਦੂਸਰੇ ਦਾ ਨਾਮ ਫਤਿਹ ਸਿੰਘ ਰੱਖਿਆ।
ਇੱਕ ਮਾਤਾ ਤੇ ਦੋਨੋਂ ਪਾਏ,
ਦੋਵੇਂ ਭਰਾ ਇੱਕ ਮਾਂ ਤੋਂ ਪੈਦਾ ਹੋਏ ਸਨ,
ਦੋ ਵੀ ਮਾਤ ਤੇ ਦੋ ਬਤਾਏ,
ਦੋ ਇਹਨਾਂ ਦੀ ਮਤਰਈ ਮਾਂ ਤੋਂ ਪੈਦਾ ਹੋਏ, ਉਹ ਵੀ ਇਹਨਾਂ ਦੇ ਭਰਾ ਸਨ, ਉਹ ਵੀ ਦੱਸ ਦਿੰਨੇ ਆ।
ਤਖਤੂ ਸਿੰਘ ਹਰ ਤਖਤੂ ਸਿੰਘ,
ਇੱਕ ਦਾ ਨਾਂ ਭਾਈ ਬਖਤੂ ਸਿੰਘ ਸੀ, ਇੱਕ ਦਾ ਨਾਂ ਤਖਤੂ ਸਿੰਘ ਸੀ।
ਸੁਤ ਜੀਵਨ ਚਾਰੋਂ ਜਨ ਸਿੰਘ,
ਇੱਦਾਂ ਇਹ ਭਾਈ ਜੀਵਨ ਦੇ ਅੰਸ਼ ਵੰਸ਼ ਵਿੱਚੋਂ ਸਾਨੇ ਸਾਰੇ ਸਿੰਘ ਬਣ ਗਏ।
ਨਿਕਟ ਗ੍ਰਾਮ ਮੈਂ ਇਨਕੋ ਵਾਸਾ,
ਇੱਦਾਂ ਸਤਿਗੁਰਾਂ ਦੇ ਨੇੜੇ ਹੀ ਇਸ ਪਿੰਡ ਦੇ ਵਿੱਚ ਇਹਨਾਂ ਦਾ ਵਾਸਾ ਸੀ।
ਆਵਤ ਜਾਤ ਰਹਿ ਗੁਰ ਪਾਤਾ,
ਇਹ ਸਤਿਗੁਰਾਂ ਦੇ ਪਾਸ ਆਉਂਦੇ ਜਾਂਦੇ ਰਹਿੰਦੇ ਸਨ।
ਕਿਤਕ ਮਾਤਤ ਗੁਰੂ ਬਿਤਾਏ,
ਕੁਝ ਮਹੀਨੇ ਸਤਿਗੁਰਾਂ ਨੇ ਇਸੇ ਤਰ੍ਹਾਂ ਦਮਦਮਾ ਸਾਹਿਬ ਬਤੀਤ ਕੀਤੇ।
ਚੌਂਦੀ ਤੇ ਸਿੱਖ ਦਰਸ਼ਨ ਆਏ,
ਚਾਰਾਂ ਪਾਸਿਆਂ ਤੋਂ ਸਿੱਖ ਦਰਸ਼ਨਾਂ ਨੂੰ ਆਉਂਦੇ ਹਨ।
ਨਰ ਨਾਰਨ ਕੀ ਭੀੜ ਹਮੇਸ਼,
ਹਰ ਵੇਲੇ ਨਰ ਨਾਰੀਆਂ ਦੀ ਭੀੜ ਰਹਿੰਦੀ ਹੈ।
ਇਤ ਦਰਸ਼ਨ ਕੋ ਮਿਲੇ ਵਿਸ਼ੇਸ਼,
ਔਰ ਆ ਕੇ ਦਰਸ਼ਨਾਂ ਵਾਸਤੇ ਸਿੱਖ ਮਿਲਦੇ ਹਨ।
ਨਾਨਾ ਵਿਧ ਕੀ ਆਨ ਅਕੋ,
ਨਾਨਾ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਆਉਂਦੇ ਨੇ।
ਕਰੈ ਸਮਰਪਣ ਜੁਗ ਕਰ ਜੋਰ,
ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾਵਾਂ ਅਰਪਣ ਕਰਦੇ ਨੇ, ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਦੇ ਨੇ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਜਿਵੇਂ ਭਾਈ ਡੱਲੇ ਨੂੰ ਨਿਹਾਲ ਕਰ ਰਹੇ ਨੇ ਦਮਦਮਾ ਸਾਹਿਬ ਰਹਿ ਕੇ, ਉਹ ਕਥਾ ਸਾਹਿਬਾਂ ਦੀ ਪਾਵਨ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨ ਬਾਗ ਸੱਚੇ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।